ਕਲਗੀਆਂ ਵਾਲੇ ਪਾਤਸ਼ਾਹ ਜੀ ਮਹਾਰਾਜ ਜੀ ਤੇ ਮਨ ਚ ਦਵੈਸ਼ ਦੀ ਬਿਰਤੀ ਧਾਰਨ ਕਰਕੇ ਹੁਸੈਨੀ ਖਾਂ ਜੰਗ ਲੜਨ ਵਾਸਤੇ ਆਨੰਦਪੁਰ ਸਾਹਿਬ ਹਮਲਾ ਕਰਨਾ ਚਾਹੁੰਦਾ, ਪਰ ਪਰਮੇਸ਼ਰ ਦੀ ਖੇਡ ਇਹੋ ਜਿਹੀ ਵਰਤੀ, ਲੋਹ ਘਟਾ ਅਨਤੈ ਬਰਸਾਈ, ਕਲਗੀਧਰ ਜੀ ਦੇ ਬਚਨ ਨੇ ਬਚਿੱਤਰ ਨਾਟਕ ਵਿੱਚ, ਕਿ ਆਉਣਾ ਤਾਂ ਉਹਨਾਂ ਆਨੰਦਪੁਰ ਸਾਹਿਬ ਲੜਨ ਸੀ, ਪਰ ਰਸਤੇ ਦੇ ਵਿੱਚ ਰਾਜੇ ਗੋਪਾਲ ਚੰਦ ਗੁਲੇਰੀਏ ਨਾਲ ਇਹਨਾਂ ਦਾ ਭੇੜ ਪਿਆ। ਕਲਗੀਧਰ ਜੀ ਨੇ ਭਾਈ ਸੰਗਤੀਆ ਸਿੰਘ ਜੀ ਨੂੰ ਸੱਤ ਸਿੰਘਾਂ ਦਾ ਜਥਾ ਦੇ ਕੇ ਭੇਜਿਆ ਸੀ ਮਦਦ ਵਾਸਤੇ। ਇਹੋ ਜਿਹਾ ਜੰਗ ਹੋਇਆ ਕਿ ਰਾਜਾ ਗੋਪਾਲ ਚੰਦ ਗੁਲੇਰੀਏ ਦੀ ਜਿੱਤ ਹੋਈ। ਕਲਗੀਧਰ ਜੀ ਦਾ ਸ਼ੁਕਰਾਨਾ ਕਰਨ ਵਾਸਤੇ ਆਨੰਦਪੁਰ ਸਾਹਿਬ ਮਹਾਰਾਜ ਜੀ ਦੇ ਚਰਣਾਂ 'ਚ ਹਾਜ਼ਰ ਹੋਇਆ, ਬਚਨ ਬਿਲਾਸ ਹੋਏ। ਇਹ ਸਾਰਾ ਪ੍ਰਸੰਗ ਇਤਿਹਾਸ ਦਾ ਆਪ ਜੀ ਨੇ ਪਿਛਲੇ ਪ੍ਰਕਰਣਾਂ ਵਿੱਚ ਸ਼ਰਧਾ ਨਾਲ ਸਤਿਕਾਰ ਨਾਲ ਸਰਵਣ ਕੀਤਾ ਹੈ। ਉੱਥੇ ਨਾਲ ਹੀ ਸਤਿਗੁਰੂ ਜੀ ਦੇ ਗ੍ਰਹਿ ਵਿਖੇ ਤੀਸਰੇ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਸਾਹਿਬ ਜੀ ਦਾ ਜਨਮ ਹੋਇਆ। ਜਦੋਂ ਸਤਿਗੁਰੂ ਜੀ ਨੂੰ ਖਬਰ ਹੋਈ, ਵਧਾਈਆਂ ਵੱਜੀਆਂ, ਤਾਂ ਪਾਤਸ਼ਾਹ ਨੇ ਵਿਚਾਰ ਕੀਤੀ ਕਿ ਜੰਗ ਹੋਇਆ ਤੇ ਜੰਗ ਲੜੇ ਬਿਨਾਂ ਹੀ ਬਾਹਰੋਂ ਬਾਹਰ ਹੀ ਫਤਿਹ ਪ੍ਰਾਪਤ ਹੋ ਗਈ ਹੈ। ਇਸ ਤੋਂ ਰੀਝ ਕੇ ਪ੍ਰਸੰਨ ਹੋ ਕੇ ਮਹਾਰਾਜ ਜੀ ਨੇ ਆਪਣੇ ਤੀਸਰੇ ਸਾਹਿਬਜ਼ਾਦੇ ਦਾ ਨਾਮ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਸਾਹਿਬ ਰੱਖਿਆ ਹੈ। ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਦੀ ਪਾਵਨ ਲੜੀਵਾਰ ਕਥਾ ਸਰਵਣ ਕਰੀਏ। ਗੁਰੂ ਪਾਤਸ਼ਾਹ ਕਲਗੀਆਂ ਵਾਲੇ ਪਾਤਸ਼ਾਹ ਚੋਜੀ ਪ੍ਰੀਤਮ ਪਾਤਸ਼ਾਹ, ਵਹਿ ਪ੍ਰਗਟਿਓ ਮਰਦ ਅਗਮੜਾ ਵਰਿਆਮ ਅਕੇਲਾ, ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰਚੇਲਾ। ਐਸੇ ਦੀਨ ਦਿਆਲ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ 'ਚ ਹਾਜ਼ਰੀਆਂ ਲਵਾਈਏ, ਰਸਨਾ ਕਰੀਏ, ਪਵਿੱਤਰ ਆਖੀਏ ਜੀ ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ਼੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸ਼੍ਰੀ ਕਲਗੀਧਰ ਅਨੰਦਪੁਰ, ਬਿਲਸਤ ਬਹੁਤ ਬਿਲਾਸ।
ਕਲਗੀਧਰ ਪਾਤਸ਼ਾਹ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਆਨੰਦਪੁਰ ਸਾਹਿਬ ਜੀ ਦੀ ਪਾਵਨ ਪਵਿੱਤਰ ਧਰਤੀ ਤੇ ਅਨੇਕ ਪ੍ਰਕਾਰ ਦੇ ਬਿਲਾਸ ਕਰਦੇ ਹਨ, ਕਿਉਂਕਿ ਗੁਰੂ ਪਾਤਸ਼ਾਹ ਨੇ ਜੋ ਕੁਝ ਵੀ ਕੀਤਾ ਉਹ ਗੁਰੂ ਸਾਹਿਬ ਦੇ ਬਿਲਾਸ ਨੇ। ਬਿਲਾਸ ਦਾ ਮਤਲਬ ਹੁੰਦਾ ਉਹ ਅਸਚਰਜ ਕੌਤਕ ਜਿਹੜੇ ਆਮ ਸਧਾਰਨ ਵਿਅਕਤੀਆਂ ਦੀ ਖੇਡ ਵਿੱਚ ਸਮਝ 'ਚ ਨਹੀਂ ਆਉਣ ਵਾਲੇ। ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਦੇ ਜਦੋਂ ਇਤਿਹਾਸ ਦੀਆਂ ਪੁਸਤਕਾਂ ਵੇਖੀਏ ਤਾਂ ਜਿੰਨੇ ਵਿਦਵਾਨ ਹੋਏ ਉਹਨਾਂ ਨੇ ਗੁਰ ਬਿਲਾਸ ਲਿਖੇ ਹਨ। ਮਹਾਰਾਜ ਕਲਗੀਧਰ ਜੀ ਦੇ ਇਤਿਹਾਸ ਦਾ ਗ੍ਰੰਥ ਗੁਰਬਿਲਾਸ ਪਾਤਸ਼ਾਹੀ ਦਸਵੀਂ ਭਾਈ ਕੋਇਰ ਸਿੰਘ ਜੀ ਨੇ ਲਿਖਿਆ। ਫਿਰ ਦੂਸਰਾ ਗ੍ਰੰਥ ਗੁਰਬਿਲਾਸ ਪਾਤਸ਼ਾਹੀ ਦਸਵੀਂ ਭਾਈ ਸੁਖਾ ਸਿੰਘ ਜੀ ਨੇ ਲਿਖਿਆ। ਇਸੇ ਤਰ੍ਹਾਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੀ ਕਥਾ ਇੱਕ ਵਿਦਵਾਨ ਪੁਰਖ ਨੇ ਲਿਖੀ, ਉਹਦਾ ਨਾਮ ਗੁਰਬਿਲਾਸ ਪਾਤਸ਼ਾਹੀ ਛੇਵੀਂ ਹੈ। ਇਸ ਤਰ੍ਹਾਂ ਗੁਰਬਿਲਾਸ ਹਨ ਸਤਿਗੁਰਾਂ ਦੇ ਜੋ ਸਤਿਗੁਰੂ ਜੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਕਰਦੇ ਹਨ।
ਜਿਤ ਕਿਤ ਤੇ ਬਹੁ ਗੁਣੀ ਨਰ, ਸੁਨ ਜਸ ਆਵਤ ਪਾਸ।
ਚਾਰਾਂ ਦਿਸ਼ਾਵਾਂ ਵਿੱਚ ਜਿੱਥੇ ਜਿੱਥੇ ਵੀ ਸਤਿਗੁਰੂ ਜੀ ਦੀ ਉਪਮਾ ਗੁਣੀ ਜਨ ਸੁਣਦੇ ਨੇ, ਜਿਹੜੇ ਵਿਦਵਾਨ ਨੇ, ਪੜ੍ਹੇ ਲਿਖੇ ਹਨ, ਕਵਿਤਾ ਦਾ ਭੇਦ ਜਾਣਦੇ ਨੇ, ਵਿਦਿਆ ਦੀ ਸਾਰ ਜਾਣਦੇ ਨੇ, ਪੜ੍ਹੇ ਲਿਖੇ ਵਿਦਵਾਨ ਨੇ, ਜਦੋਂ ਸਤਿਗੁਰੂ ਜੀ ਦੀ ਕੀਰਤੀ ਸੁਣਦੇ ਕਿ ਕਲਗੀਧਰ ਜੀ ਵਿਦਵਾਨਾਂ ਦੀ ਕਦਰ ਕਰਦੇ ਨੇ, ਕਲਗੀਧਰ ਜੀ ਕਵੀਆਂ ਦਾ ਬੜਾ ਆਦਰ ਸਤਿਕਾਰ ਕਰਦੇ ਹਨ, ਸੁਣ ਸੁਣ ਕੇ ਉਹ ਬੜੇ ਬੜੇ ਗੁਣੀ ਜਾਣ ਸਤਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਚੱਲ ਚੱਲ ਕੇ ਆਉਂਦੇ ਹਨ।
ਚੌਪਈ ਚੌਂ ਕੁੰਟਨ ਤੇ ਦੂਰ ਕੇ ਨੇਰੇ।
ਚਾਰਾਂ ਕੁੰਟਾਂ ਦਾ ਮਤਲਬ ਹੁੰਦਾ ਚਾਰ ਦਿਸ਼ਾਵਾਂ। ਚਾਰਾਂ ਦਿਸ਼ਾਵਾਂ ਵਿੱਚ ਭਾਵੇਂ ਕੋਈ ਦੂਰ ਹੈ ਤੇ ਭਾਵੇਂ ਕੋਈ ਨੇੜੇ ਹੈ।
ਹੋਏ ਕਿਸੂ ਗੁਣ ਵਿਖੇ ਵਡੇਰੇ,
ਜਿਹਦੇ ਵਿੱਚ ਕੋਈ ਗੁਣ ਹੁੰਦਾ, ਕੋਈ ਹੁਨਰ ਹੁੰਦਾ, ਕੋਈ ਵੱਡੇ ਗੁਣ ਦਾ ਧਾਰਨੀ ਹੈ।
ਇੱਕ ਤੋ ਦਰਬ ਲਾਲਸਾ ਧਰੇ,
ਉਹ ਚੱਲ ਕੇ ਸਤਿਗੁਰਾਂ ਕੋਲ ਆਉਂਦੇ। ਕਿਉਂ ਆਉਂਦੇ? ਕਿਉਂਕਿ ਦਰਬ ਦੀ ਲਾਲਸਾ ਧਨ ਦੀ ਲਾਲਸਾ ਹੁੰਦੀ, ਵਿਦਵਾਨ ਵਿਦਿਆ ਪੜ੍ਹ ਲੈਂਦੇ ਪਰ ਉਹਨਾਂ ਦੀ ਵਿਦਿਆ ਦੀ ਕਦਰ ਕਰਨ ਵਾਲੇ ਸੰਸਾਰ 'ਚ ਅਵਿਦਿਅਕ ਲੋਕ ਨਹੀਂ ਹੁੰਦੇ। अविद्यक लोग विद्वाना की कदर नहीं करते, इस करके विद्वान कई बेरी योजे हालातों विचों भी गुजरते रहे साढ़े सिख समाज विच, खास करके कि उन्होंने घर के रोटी पानी का प्रबंध भी मुश्किल चलता रहा, क्योंकि विद्वाना की कदर करन वाले नहीं सन रहे। कलगियां वाले पातशाह जी की शोभा सुनते विद्वान कि महाराज दसवें पातशाह जी विद्वाना की कदर करते ने, ते सानू धन की लोड़ है, ते सतगुरु सच्चे पातशाह जी अपने खजानियां चों खुली माया दे गफ्फे वरतौंदे हन, तो ये लालसा रख के धन दी बड़े बड़े विद्वान आउंदे हन।
दुतिये गुर दर्शन मुद धरें,
एक ते धन दी लालसा रख के आउंदे, दूजे महाराज जी दे दर्शना दी कांखा रख के सतगुरां दे दर्शन होणगे, महाराज जी दे दीदार करांगे, ये परमेश्वर दे दर्शन ने, कलगीधर जी दे दर्शन, अकाल पुरख दे दर्शन ने, ये भावना रख के बहुत सारी लुकाई चल के आउंदी है।
पावें सोज पसारे जस को,
आके सतगुरां कोलो जो चाहिदा प्राप्त करदे हन। सौज दा मतलब है जेड़ी वस्तु दी लोड़ हुंदी महाराज जी दे चरणा चो प्राप्त हुंदी है, जदों वह वस्तुआं गुरु साहब दे खजाने चो चरणा चो मिलदियां ने, तां फिर वह जाके सतगुरां दा सुजस करदे, कलगीधर जी दी वडियाई करदे हन।
त्यों त्यों आए सुनावे रस को,
जेड़े अगे जाके वडियाई करदे उहनां कोल सुन के फिर अगे होर नवे विद्वान वह भी आउंदे, आके बड़े रस नाल सतगुरु कलगीधर जी दे दरबार विच महाराज जी दे जस दे छंद गाउंदे, कवितावां दे बहुत सारे छंद रच के गुरु हजूरी विच गाउंदे हन।
पूरब दक्षण पछम उत्तर,
पूरब दक्षण पछम उत्तर चारां दिशावां विचों,
पंडित करत प्रश्न दें उत्तर,
बड़े बड़े विद्वान पंडित भी चल के आउंदे जिन्हां ने शास्त्र पढ़े हुए ने, जिन्हां नूं वेद जुबानी याद ने श्रुतियां, जिन्हां ने हर एक प्रकार दे शास्त्र दी विद्या के सांख न्याय योग वेदांत वशेखिक हर एक प्रकार दे ग्रंथ दा जिन्हां ने पठन पाठन कीता होया, ओ पंडित चल के कलगीधर जी दे पास आउंदे, महाराज जी नाल सवाल जवाब करदे, महाराज जी कोल जिहड़ा सवाल करदे सतगुरु जी कोलों जवाब उसे वेले नालों नाल ही उन्हां नूं प्राप्त हो जांदा।
कविता काव्य बनावे जोई,
बड़े बड़े कवि जिहड़े कविता दा रस जाणदे ने, कविता दे नौ रसां दे विच कवितावां रचदे हन।
नव रस सहित विभूखन कोई,
नौ रसां दे सहित जो नौ रस ने कविता दा गहना हुंदा, जे कविता च नौ रस ना होण ते आभूषणा तो बिना कविता चंगी नहीं लगती। कविता च नौ रस हुंदे हन, बीबत रस है, करुणा रस है, भयानक रस है, शिंगार रस है, हास रस है, एदां इह रस ने कवितावां दे, वीर रस है, तो नौ रसां दे सहित कवितावां रच के कवि महाराज जी दी सभा विच आ के कवितावां सुणाउंदे हन।
सो आए चल सतगुर द्वारे,
बड़े बड़े कविशर बड़े बड़े कवि ढाडी गुणी जन महाराज जी दे दरबार विच चल के आउंदे हन।
रुचर कवित बनाए उचारे,
बड़े बड़े सुंदर कवित रच के महाराज जी दी हजूरी विच आ के ओ कवित सुणाउंदे हन।
सुन प्रसन्न वै दे तन रास,
सुन के कलगीधर जी बड़े प्रसन्न हुंदे, महाराज जी उन्हां कवियां नूं विद्वानां नूं बहुत सारी खुली माया दे गफ्फे वरतौंदे, जानी जान जानदे ने कि इन्हां दे घर दे हालात सही नहीं हन, क्योंकि हर वेले कविता रचदे ने, विद्या विच लगे रहिंदे ऐ, इह किहड़े वेले जा के हल वाहण, किहड़े वेले जा के नौकरियां करन, इन्हां दी तां इही किरत है विद्या दा पठन पाठन करना, ते घर दे विच फिर औखा हुंदा सी रोटी पाणी दा, फिर पातशाह जी उन्हां ते दया करदे, ਉਹਨਾਂ ਨੂੰ ਖੁੱਲੀ ਮਾਇਆ ਦੇ ਗੱਫੇ ਵਰਤਾਉਂਦੇ ਹਨ।
ਸਾਦਰ ਨਿਤ ਰਾਖਤ ਗੁਰ ਪਾਸ।
ਮਹਾਰਾਜ ਜੀ ਬੜਾ ਸਤਿਕਾਰ ਤੇ ਅਦਬ ਰੱਖ ਕੇ ਬੜੇ ਬੜੇ ਵਿਦਵਾਨ ਕਵੀਆਂ ਨੂੰ ਆਪਣੇ ਕੋਲ, 52 ਕਵੀ ਤਾਂ ਮਹਾਰਾਜ ਜੀ ਕੋਲ ਹਰ ਵੇਲੇ ਹੀ ਰਹਿੰਦੇ ਸਨ। ਉਹਨਾਂ 52 ਕਵੀਆਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਕਵੀ ਉਹ ਮਹਾਰਾਜ ਜੀ ਦੇ ਕੋਲ ਆਉਂਦੇ ਜਾਂਦੇ ਰਹਿੰਦੇ ਸਨ। ਤੋ ਬਹੁਤ ਸਾਰੇ ਕਵੀਆਂ ਨੂੰ ਪਾਤਸ਼ਾਹ ਜੀ ਆਪਣੇ ਕੋਲ ਰੱਖਦੇ, ਅੱਗੇ ਜਾ ਕੇ ਕਥਾ ਆਵੇਗੀ। ਜਦੋਂ ਕਵੀ ਮਹਾਰਾਜ ਜੀ ਦੇ ਦਰਬਾਰ ਚ ਆ ਕੇ ਕਵੀ ਦਰਬਾਰ ਸਜਾਉਂਦੇ ਤੇ ਬੜੇ ਬੜੇ ਸੋਹਣੇ ਛੰਦ ਰਚਦੇ ਸਨ। ਪਾਉਂਟਾ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੇ ਜਮਨਾ ਦੇ ਕਿਨਾਰੇ ਮਹਾਰਾਜ ਜੀ ਨੇ ਬਕਾਇਦਾ ਇੱਕ ਐਸਾ ਸਥਾਨ ਬਣਾਇਆ ਜਿਸ ਅਸਥਾਨ ਦਾ ਨਾਮ ਹੀ ਕਵੀ ਦਰਬਾਰ ਰੱਖਿਆ। ਉੱਥੇ ਬੜੇ ਬੜੇ ਕਵੀਆਂ ਦੀ ਮਹਾਰਾਜ ਜੀ ਨੇ ਸਭਾ ਲਾਉਣੀ, ਕਵੀਆਂ ਨੇ ਬੜੇ ਬੜੇ ਸੋਹਣੇ ਛੰਦ ਰਚਣੇ, ਮਹਾਰਾਜ ਜੀ ਦੀ ਹਜ਼ੂਰੀ 'ਚ ਸਰਵਣ ਕਰਾਉਣੇ। ਉਹ ਅੱਗੇ ਜਾ ਕੇ ਸਾਰੀਆਂ ਕਥਾਵਾਂ ਆਉਣੀਆਂ ਹਨ। ਹਾਂਜੀ,
ਕੇਸ਼ਵ ਦਾਸ ਹੁਤੋ ਕਵੀ ਜੋਏ।
ਧਰ ਜੀ ਦੇ 52 ਕਵੀਆਂ 'ਚੋਂ ਇੱਕ ਕਵੀ ਹੋਏ ਨੇ ਕੇਸ਼ਵ ਦਾਸ ਜੀ। ਕੇਸ਼ਵ ਦਾਸ ਨਾਮ ਦੇ ਵਿਦਵਾਨ ਕਵੀ ਸਨ।
ਪਯੋ ਬੁੰਦੇਲ ਖੰਡ ਮੈਂ ਸੋਏ।
ਇੱਧਰ ਜਿਹੜਾ ਬੁੰਦੇਲ ਖੰਡ ਦਾ ਇਲਾਕਾ ਹੈ, ਇਹ ਬੁੰਦੇਲ ਖੰਡ ਦੇ ਰਹਿਣ ਵਾਲੇ ਸੀ ਕਵੀ ਕੇਸ਼ਵ ਦਾਸ ਜੀ।
ਤਿਸ ਕੋ ਪੁੱਤਰ ਕੁਵਰ ਹੈ ਨਾਮੋ।
ਇਹਦਾ ਇੱਕ ਪੁੱਤਰ ਸੀ, ਉਹਦਾ ਨਾਮ ਸੀ ਕੁਵਰ। ਇਹ ਵੀ 52 ਕਵੀਆਂ 'ਚੋਂ ਇੱਕ ਹੋਇਆ। ਪਿਓ ਵੀ ਕਵੀ ਸੀ ਤੇ ਅੱਗੋਂ ਪੁੱਤਰ ਵੀ ਕਵੀ ਸੀ, ਉਹਦਾ ਨਾਮ ਸੀ ਕੁਵਰ।
ਸੋ ਪੀ ਰਚਿਤ ਗਿਰਾ ਬਿਰਾਮ।
ਉਹ ਵੀ ਬੜੀ ਸੋਹਣੀ ਬਾਣੀ ਰਚਦਾ, ਬੜੀ ਸੋਹਣੀ ਕਵਿਤਾ ਰਚਦਾ ਹੈ।
ਤੁਰਕ ਕਰਨ ਨਵ ਰੰਗ ਚਿਤ ਚਯੋ।
ਜਿਹੜਾ ਕੁਵਰ ਕਵੀ ਸੀ ਕੇਸ਼ਵ ਦਾਸ ਦਾ ਲੜਕਾ, ਵਿਦਵਾਨ ਬੜਾ ਸੀ, ਕਵਿਤਾ ਬੜੀ ਸੁੰਦਰ ਰਚਦਾ ਸੀ। ਔਰੰਗਜ਼ੇਬ ਬਾਦਸ਼ਾਹ ਦੀ ਨਿਗਾਹ ਪੈ ਗਈ ਇਹਦੇ ਤੇ। ਉਹ ਚਾਹੁੰਦਾ ਸੀ ਵੀ ਏਡਾ ਵੱਡਾ ਵਿਦਵਾਨ ਕਵੀ ਹੈ, ਇਹਨੂੰ ਅਸੀਂ ਆਪਣੇ ਧਰਮ 'ਚ ਆਪਣੇ ਮਜ਼ਹਬ 'ਚ ਲੈ ਆਈਏ, ਇਸਲਾਮ ਦਾ ਧਾਰਨੀ ਬਣਾਈਏ। ਤੋ ਇਸ ਤਰ੍ਹਾਂ ਦੀ ਮਨਸਾ ਰੱਖ ਕੇ ਇਹਨੂੰ, ਕੁਵਰ ਕਵੀ ਨੂੰ, ਇਹ ਮੁਸਲਮਾਨ ਬਣਾਉਣ ਦੀ ਬਿਰਤੀ ਰੱਖਦੇ ਸਨ।
ਗੁਣੀ ਅਧਿਕ ਹਿੰਦੂਆਂ ਮੈਂ ਲਇਓ।
ਕਹਿੰਦੇ ਏਡਾ ਵੱਡਾ ਗੁਣੀ ਬੰਦਾ ਹਿੰਦੂਆਂ 'ਚ ਕੀ ਕਰਦਾ, ਹਿੰਦੂ ਤਾਂ ਕਾਫਰ ਨੇ, ਇਹਨਾਂ ਵਿੱਚ ਏਡਾ ਗੁਣੀ ਬੰਦਾ, ਵਿਦਵਾਨ ਬੰਦਾ ਕਿਉਂ ਰੱਖਣਾ।
ਜਬੀ ਕੁਵਰ ਸੁਦੇਸ਼ ਬਿਦ ਪਾਈ।
ਇਹਨੂੰ ਮੁਸਲਮਾਨ ਬਣਾਓ। ਹੁਣ ਕੁਵਰ ਨੂੰ ਪਤਾ ਲੱਗ ਗਿਆ ਵੀ ਮੈਨੂੰ ਇਹ ਮੁਸਲਮਾਨ ਬਣਾਉਣਗੇ। ਜਦੋਂ ਇਸ ਗੱਲ ਦਾ ਇਹਨੂੰ ਪਤਾ ਲੱਗਾ, ਖਬਰ ਹੋਈ,
ਤਿਆਗ ਦੇਸ਼ ਕਰ ਗਿਓ ਪਲਾਈ।
ਇਹਨੇ ਬੁੰਦੇਲਖੰਡ ਦਾ ਇਲਾਕਾ ਛੱਡਿਆ ਤੇ ਉੱਥੋਂ ਤੁਰ ਪਿਆ। ਧਰਮ ਬਚਾਉਣਾ ਸੀ, ਧਰਮੀ ਬੰਦੇ ਨੂੰ ਆਪਣਾ ਧਰਮ ਪਿਆਰਾ ਹੁੰਦਾ ਸੰਗਤ ਜੀ, ਉਹਨੂੰ ਪੈਸਾ ਪਿਆਰਾ ਨਹੀਂ ਹੁੰਦਾ, ਉਹਨੂੰ ਸ਼ੋਹਰਤ ਪਿਆਰੀ ਨਹੀਂ ਹੁੰਦੀ, ਉਹਨੂੰ ਪਰਿਵਾਰ ਪਿਆਰਾ ਨਹੀਂ ਹੁੰਦਾ, ਘਰ ਬਾਰ ਪਿਆਰਾ ਨਹੀਂ ਹੁੰਦਾ, ਜਾਇਦਾਦ ਪਿਆਰੀ ਨਹੀਂ ਹੁੰਦੀ। ਧਰਮੀ ਮਨੁੱਖ ਨੂੰ ਆਪਣਾ ਧਰਮ ਪਿਆਰਾ ਹੁੰਦਾ। ਤੋ ਇਹ ਧਰਮੀ ਸੀ, ਧਰਮ ਪਿਆਰਾ ਸੀ ਇਹਨੂੰ ਕੁਵਰ ਨੂੰ। ਇਹਨੇ ਵੇਖਿਆ ਵੀ ਘਰ ਛੱਡਣਾ ਪੈਣਾ, ਇਹਨੇ ਘਰ ਛੱਡਣ ਦਾ ਫੈਸਲਾ ਕਰ ਲਿਆ, ਆਪਣਾ ਨਗਰ ਛੱਡਤਾ, ਦੇਸ਼ ਵੀ ਛੱਡ ਦਿੱਤਾ ਬੁੰਦੇਲਖੰਡ।
ਰਿਦੀ ਵਿਚਾਰੇ ਬਸਨ ਸਥਾਨ।
ਮਨ 'ਚ ਸੋਚਦਾ ਵੀ ਜਾਵਾਂ ਕਿੱਥੇ, ਵਸਾਂ ਕਿੱਥੇ, ਕਿਹੜੀ ਜਗ੍ਹਾ ਤੇ ਜਾ ਕੇ ਆਪਣਾ ਟਿਕਾਣਾ ਕਰਾਂ।
ਨੈ ਪ੍ਰਾਪਤ ਪਾ ਬੀਚ ਜਹਾਨ।
ਵੇਖਿਆ ਵੀ ਔਰੰਗਜ਼ੇਬ ਤੋਂ ਸਾਰੇ ਡਰਦੇ ਨੇ, ਜਿੱਥੇ ਜਾਵਾਂਗਾ ਔਰੰਗਜ਼ੇਬ ਦਾ ਉੱਥੇ ਹੁਕਮ ਚੱਲਦਾ, ਮੈਨੂੰ ਪਕੜ ਲੈਣਗੇ, ਗ੍ਰਿਫਤਾਰ ਕਰ ਲੈਣਗੇ, ਜਬਰੀ ਮੇਰਾ ਧਰਮ ਬਦਲਣਗੇ, ਮਾਰਨ ਕੁੱਟਣਗੇ, ਤਸੀਹੇ ਦੇਣਗੇ। ਏਦਾਂ ਇਹ ਸੋਚਦਾ ਵੀ ਕਿੱਥੇ ਜਾਵਾਂ, ਕਿਹੜੀ ਜਗ੍ਹਾ ਤੇ ਜਾ ਕੇ ਸਿਰ ਝੁਕਾਵਾਂ।
ਸੁਣੀ ਹੁਤੀ ਸੁਧ ਸ਼੍ਰੀ ਗੁਰ ਕੇਰੀ।
ਇਹਨੇ ਕਲਗੀਧਰ ਜੀ ਦੀ ਖਬਰ ਸੁਣੀ ਹੋਈ ਸੀ, ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਵਡਿਆਈ ਸੁਣੀ ਹੋਈ ਸੀ ਕਿ ਇਸ ਵੇਲੇ ਪੂਰੇ ਹਿੰਦੁਸਤਾਨ ਵਿੱਚ ਜਿਹੜੇ ਔਰੰਗਜ਼ੇਬ ਦਾ ਭੈ ਨਹੀਂ ਮੰਨਦੇ, ਕਿਸੇ ਦੀ ਆਨ ਨਹੀਂ ਮੰਨਦੇ ਅਕਾਲ ਪੁਰਖ ਤੋਂ ਬਿਨਾਂ, ਉਹ ਕੇਵਲ ਸਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਹਨ, ਮੈਂ ਉਹਨਾਂ ਦੀ ਸ਼ਰਨ ਜਾਵਾਂ, ਉਹਨਾਂ ਦੇ ਚਰਨਾਂ ਵਿੱਚ ਜਾ ਕੇ ਆਪਣੀ ਪਨਾਹ ਲਵਾਂ।
ਇੱਕ ਸਮ ਨਿਭ ਹੈ ਸ਼ਕਤ ਕਨੇਰੀ।
ਔਰ ਉਹਨਾਂ ਦੀ ਸ਼ਕਤੀ ਸਦਾ ਇੱਕ ਸਮਾਨ ਨਿਭਦੀ ਹੈ, ਇਹ ਨਹੀਂ ਵੀ ਅੱਜ ਜ਼ਿਆਦਾ ਸ਼ਕਤੀ ਹੈ ਕੱਲ ਨੂੰ ਘੱਟ ਜਾਣੀ ਹੈ, ਜਾਂ ਪਰਸੋਂ ਫਿਰ ਵੱਧ ਜਾਣੀ ਹੈ। ਕਲਗੀਧਰ ਜੀ ਦੀ ਜਿਹੜੀ ਸ਼ਕਤੀ ਹੈ ਉਹ ਸਦਾ ਇੱਕ ਸਮਾਨ ਹੀ ਵਰਤਦੀ ਹੈ।
ਦੁਰ ਕਰ ਦੂਰ ਦੂਰ ਨਿਤ ਚੱਲ ਕਰ।
ਇਹ ਲੁਕ ਛਿਪ ਕੇ ਸ਼ਹਿਰਾਂ ਵਿੱਚ ਨਹੀਂ ਠਹਿਰਦਾ, ਸੱਜੇ ਖੱਬੇ ਰੁਕਦਾ ਰੁਕਾਉਂਦਾ, ਬੁੰਦੇਲਖੰਡ ਤੋਂ ਤੁਰਿਆ ਵੀ ਰਸਤੇ 'ਚ ਕਿਤੇ ਫੜਿਆ ਨਾ ਜਾਵਾਂ, ਸਿਪਾਹੀ ਇਹਦੇ ਪਿੱਛੇ ਲੱਗੇ ਹੋਏ ਸੀ। ਇਹ ਲੁਕਦਾ ਛਿਪਦਾ ਚੱਲਦਾ ਚੱਲਦਾ
ਪਹੁੰਚਿਆ ਨੇ ਆਨੰਦਪੁਰ ਹਿਤਕਾਰੀ।
ਬੜੇ ਹਿੱਤ ਨਾਲ ਬੜੇ ਪ੍ਰੇਮ ਨਾਲ ਕਲਗੀਧਰ ਜੀ ਦੀ ਪ੍ਰੀਤ ਆਪਣੇ ਹਿਰਦੇ 'ਚ ਰੱਖ ਕੇ ਆਨੰਦਾ ਦੀ ਪੁਰੀ ਸ਼੍ਰੀ ਆਨੰਦਪੁਰ ਸਾਹਿਬ ਆ ਪਹੁੰਚਿਆ ਹੈ।
ਰੁਚਿਰ ਕਵਿਤ ਕਿਤੂ ਕੇ ਕਰਕੇ,
ਇਹਨੇ ਆਉਂਦਿਆਂ ਆਉਂਦਿਆਂ ਰਸਤੇ 'ਚ ਕਵਿਤ ਬਣਾ ਲਏ ਕਲਗੀਧਰ ਜੀ ਦੀ ਵਡਿਆਈ 'ਚ। ਬੜੇ ਸੋਹਣੇ ਛੰਦ ਰਚ ਲਏ ਮਹਾਰਾਜ ਜੀ ਦੀ ਉਪਮਾ ਵਿੱਚ, ਬੜੇ ਸੋਹਣੇ ਸਵਈਏ ਤੇ ਕਵਿਤ ਬਣਾ ਲਏ।
ਮਿਲਿਓ ਗੁਰੂ ਸਨ ਤਬੇ ਉਚਰ ਕੇ,
ਆਇਆ ਕਲਗੀਧਰ ਦੇ ਦਰਬਾਰ 'ਚ ਹਾਜ਼ਰ ਹੋਇਆ, ਨਮਸਕਾਰ ਕੀਤੀ। ਗਰੀਬਨ ਬਾਜ ਪਾਤਸ਼ਾਹ ਜੀ ਦੀ ਉਪਮਾ ਵਿੱਚ ਆਉਂਦੇ ਨੇ ਕਵਿਤ ਪੜਿਆ, ਮਹਾਰਾਜ ਜੀ ਦੀ ਸੋਭਾ ਵਿੱਚ ਸਤਿਗੁਰਾਂ ਦਾ ਕਵਿਤ ਗਾਇਆ।
ਬਿਨਾਂ ਆਸਰੇ ਗਇਓ ਅਲੰਬ,
ਕਹਿਣ ਲੱਗਾ ਮਹਾਰਾਜ ਮੈਨੂੰ ਕਿਤੇ ਆਸਰਾ ਨਹੀਂ, ਮੈਂ ਨਿਆਸਰੇ ਨੇ ਆਪ ਜੀ ਦਾ ਆਸਰਾ ਤੱਕਿਆ ਹੈ, ਮੈਂ ਨਿਆਸਰੇ ਨੇ ਆਪ ਜੀ ਦੀ ਓਟ ਤੱਕੀ ਹੈ।
ਜਗਤ ਗੁਰੂ ਗੁਣ ਧਰੋ ਕਤੰਬ,
ਮਹਾਰਾਜ ਤੁਸੀਂ ਸਾਰੇ ਜਗਤ ਦੇ ਗੁਰੂ ਹੋ, ਸਾਰੇ ਜਗਤ ਦੇ ਮਾਲਕ ਹੋ, ਸਵਾਮੀ ਹੋ, ਬੇਅੰਤ ਗੁਣਾਂ ਨੂੰ ਧਾਰਨ ਕਰਨ ਵਾਲੇ ਹੋ।
ਸੁਨਾ ਨਿਥਾਵਨ ਕੇ ਤੁਮ ਥਾਨ,
ਮਹਾਰਾਜ ਮੈਂ ਸੁਣਿਆ ਜਿਨ੍ਹਾਂ ਨੂੰ ਕਿਤੇ ਥਾਂ ਨਹੀਂ ਮਿਲਦੀ ਕਲਗੀਧਰ ਜੀ, ਉਹਨਾਂ ਨੂੰ ਤੁਹਾਡੇ ਚਰਨਾਂ 'ਚ ਥਾਂ ਮਿਲਦੀ ਹੈ, ਤੁਸੀਂ ਨਿਥਾਵਿਆਂ ਦੇ ਥਾਂ ਹੋ।
ਸਦਾ ਨਿਮਾਨਨ ਕੇ ਬੜ ਮਾਨ,
ਮਹਾਰਾਜ ਤੁਸੀਂ ਨਿਮਾਣਿਆਂ ਦੇ ਮਾਣ ਹੋ, ਜਿਨ੍ਹਾਂ ਨੂੰ ਕਿਤੇ ਮਾਣ ਨਹੀਂ ਮਿਲਦਾ, ਜਿਹੜੇ ਹਰ ਦਰ ਤੋਂ ਧੱਕੇ ਜਾਂਦੇ ਨੇ ਉਹਨਾਂ ਨੂੰ ਤੁਹਾਡੇ ਦਰ ਤੇ ਆ ਕੇ ਮਾਣ ਪ੍ਰਾਪਤ ਹੁੰਦਾ। ਅਹੋ ਨਿਮਾਨਨ ਕੇ ਤੁਮ ਮਾਣ, ਤੁਸੀਂ ਨਿਮਾਣਿਆਂ ਦੇ ਮਾਣ ਹੋ।
ਅਹੋ ਨਿਤਾਨਨ ਕੇ ਤੁਮ ਤ੍ਰਾਨ, ਅਸ ਸ਼ੋਭਾ ਕੋ ਕਥੇ ਜਹਾਨ।
ਮਹਾਰਾਜ ਤੁਸੀਂ ਨਿਤਾਣਿਆਂ ਦਾ ਤਾਣ ਹੋ, ਇਹ ਸੋਭਾ ਸਾਰਾ ਜਹਾਨ ਕਥਦਾ, ਸਾਰੇ ਜਗਤ ਦੇ ਲੋਕਾਂ ਦੀ ਰਸਨਾ ਤੇ ਤੁਹਾਡੀ ਸਿਫਤ ਵਿੱਚ ਇਹ ਬਚਨ ਨੇ ਕਿ ਤੁਸੀਂ ਨਿਥਾਵਿਆਂ ਦੇ ਥਾਂ ਹੋ, ਨਿਮਾਣਿਆਂ ਦੇ ਮਾਣ ਹੋ, ਨਿਤਾਣਿਆਂ ਦੇ ਤਾਣ ਹੋ।
ਸੁਣ ਸ਼੍ਰੀ ਪ੍ਰਭ ਸਾਦਰ ਬੈਠਾਇਓ।
ਜਦੋਂ ਕਲਗੀਧਰ ਜੀ ਨੇ ਕਵੀ ਕੁਵਰ ਦੇ ਮੁਖੋਂ ਇਹ ਬਚਨ ਸੁਣੇ, ਮਹਾਰਾਜ ਜੀ ਨੇ ਸਤਿਕਾਰ ਦੇ ਕੇ, ਧੀਰਜ ਦੇ ਕੇ ਕਵੀ ਕੁਵਰ ਜੀ ਨੂੰ ਆਪਣੇ ਚਰਣਾਂ ਵਿੱਚ ਕੋਲ ਬਿਠਾਇਆ।
ਨਿਜ ਪ੍ਰਸੰਗ ਤਬ ਬਿਪਰ ਸੁਣਾਇਓ,
ਇਹਨੇ ਫਿਰ ਆਪਣਾ ਪ੍ਰਸੰਗ ਦੱਸਿਆ ਵੀ ਮੈਂ ਕਿਉਂ ਆਇਆ ਤੁਹਾਡੀ ਸ਼ਰਨ 'ਚ, ਆਪਣੇ ਆਉਣ ਦੀ ਸਾਰੀ ਗਾਥਾ ਸੁਣਾਈ।
ਤੁਰਕ ਤੇਜ ਤੇ ਬਿਨ ਬਲ ਹਿੰਦੂ,
ਮਹਾਰਾਜ ਤੁਰਕਾਂ ਦਾ ਤੇਜ ਬਹੁਤ ਜ਼ਿਆਦਾ ਵੱਧ ਰਿਹਾ, ਹਿੰਦੂ ਧਰਮ ਦਾ ਜਿਹੜਾ ਬਲ ਹੈ ਤੁਰਕਾਂ ਦੇ ਤੇਜ ਦੇ ਸਾਹਮਣੇ ਨਿਤਾ ਪ੍ਰਤੀ ਘਟ ਰਿਹਾ ਹੈ।
ਧਰਮ ਬਿਨਾਸਤ ਮੇਲਤ ਬ੍ਰਿੰਦੂ,
ਇਹ ਮਲੇਛ ਤੁਰਕ ਸਾਡਾ ਧਰਮ ਵਿਨਾਸ਼ ਕਰ ਰਹੇ ਨੇ, ਸਾਡੇ ਮੰਦਰ ਢਾ ਰਹੇ ਨੇ, ਸਾਡੀਆਂ ਮੂਰਤੀਆਂ ਤੋੜ ਰਹੇ ਨੇ, ਸਾਡਾ ਧਰਮ ਜਬਰੀ ਖਤਮ ਕਰ ਰਹੇ ਹਨ।
ਮਹਾ ਤ੍ਰਾਸ ਤੇ ਮੈਂ ਚੱਲ ਆਇਓ,
ਆਪਣਾ ਧਰਮ ਬਚਾਉਣ ਲਈ ਇਹਨਾਂ ਤੋਂ ਡਰਿਆ ਹੋਇਆ, ਇਹਨਾਂ ਤੁਰਕਾਂ ਤੋਂ ਸਹਿਮਿਆ ਹੋਇਆ ਮੈਂ ਤੁਹਾਡੇ ਚਰਨਾਂ ਦੀ ਸ਼ਰਨ ਵਿੱਚ ਚੱਲ ਕੇ ਆਇਆ ਹਾਂ।
ਚੈਤੇ ਆਪਨੋ ਧਰਮ ਬਚਾਇਓ,
ਮਹਾਰਾਜ ਮੈਂ ਆਪਣਾ ਧਰਮ ਬਚਾਉਣਾ ਚਾਹੁੰਦਾ, ਮੈਂ ਇਹ ਜਾਣਦਾ ਹਾਂ ਤੁਸੀਂ ਉਸ ਸਾਹਿਬ ਦੇ ਸਾਹਿਬਜ਼ਾਦੇ ਹੋ ਜਿਨ੍ਹਾਂ ਨੇ ਸਾਡੇ ਤਿਲਕ ਤੇ ਜੰਜੂ ਦੀ ਰਾਖੀ ਲਈ ਸਾਡੇ ਧਰਮ ਦੀ ਰੱਖਿਆ ਕਰਦੇ ਆਪਣੇ ਸੀਸ ਦਾ ਦਾਨ ਦਿੱਤਾ, ਤੇ ਅੱਜ ਮੈਂ ਵੀ ਆਪ ਜੀ ਦੇ ਚਰਨਾਂ ਵਿੱਚ ਆਪਣਾ ਧਰਮ ਬਚਾਉਣ ਲਈ ਆਇਆ ਹਾਂ।
ਸੁਣ ਸ਼੍ਰੀ ਸਤਿਗੁਰ ਧੀਰਜ ਦੀਨਾ,
ਕਵੀ ਕੁਵਰ ਦੇ ਕੋਲੋਂ ਇਹ ਬਚਨ ਸੁਣ ਕੇ ਕਲਗੀਧਰ ਜੀ ਨੇ ਧੀਰਜ ਦਿੱਤਾ ਹੈ, ਹੌਸਲਾ ਦਿੱਤਾ ਕਵੀ ਕੁਵਰ ਜੀ ਨੂੰ।
ਰੋਜ ਰਜਤ ਪਣ ਪੰਚ ਸੁਕੀਨਾ,
ਹੁਕਮ ਕੀਤਾ ਖਜ਼ਾਨਚੀ ਨੂੰ ਕਿ ਕਵੀ ਕੁਵਰ ਜੀ ਨੂੰ 5 ਰੁਪਈਏ ਚਾਂਦੀ ਦੇ ਰੋਜ਼ ਦੇਣੇ ਨੇ ਖਜ਼ਾਨੇ ਚੋਂ। 5 ਰੁਪਈਏ ਉਹਨਾਂ ਵੇਲਿਆਂ 'ਚ ਬਹੁਤ ਹੁੰਦੇ ਸਨ, ਬਹੁਤ, ਮਹੀਨੇ ਦਾ 150 ਰੁਪਈਆ। ਇਹੋ ਇਹੋ ਜਿਹੇ ਸਿੰਘ ਵੇਖੇ ਹਨ ਜਿਹੜੇ पहला ड्यूटियां कर दे गुरु घर भी तो होर भी वह कहते साड़ी 80 रुपये महीने की तनखा होंगी 150 रुपया 300 रुपया तनखा हूँ 25-30 साल 40 साल पहलों भी होंगी रही है। उस वेले 150 रुपया महीना मायना रखता सी अज के हिसाब न वेखीए तो कहते 5 रुपये महाराज जी ने हुक्म किया भी रोज़ गुरु के खजाने चो देने कवि जी नू इहदे तो अलावा कोई कपड़ा चाहिए राशन चाहिए कोई वस्तु चाहिए वह भी देनी है। हाँ जी
कहो तो पित कवि बिसाला
महाराज जी कहन लगे कुंवर जी तुहाडे पिता जी बड़े महान कवि सन कवि केशव दास जी ओ बड़े विद्वान सन
रची आद कव प्रिय रसाला
उन्होंने बड़िया बड़िया प्यारियां कवितावां रचियां कवि केशव दास जी ने
ग्रंथ महाभारत मन भावे
महाभारत ग्रंथ जेड़ा है ओदे विच जेड़े जंग युद्ध दे प्रकरण ने ओ सानू भौंदे ने चंगे लगदे ने
कव गन ते पाखा बनवावे
महाराज जी कहंदे असी अपने कवियां कोलों महाभारत जेड़ा ग्रंथ है ओ संस्कृत च है पातशाह कहंदे असी ओनू पाखा विच तर्जमा करा रहे हैं संस्कृत जेड़े महाभारत दे पर्व ने ना करण पर्व है ਉਹ ਪਰਮ ਮਹਾਰਾਜ ਸੱਚੇ ਪਾਤਸ਼ਾਹ ਨੇ ਉਹਨਾਂ ਦਿਨਾਂ ਵਿੱਚ 60-60 ਹਜ਼ਾਰ ਰੁਪਈਆ ਕਵੀਆਂ ਨੂੰ ਦੇ ਕੇ 60 ਹਜ਼ਾਰ ਰੁਪਈਆ ਇੱਕ ਇੱਕ ਕਵੀ ਨੂੰ ਦੇ ਕੇ ਗਰੀਬ ਨਵਾਜ ਪਾਤਸ਼ਾਹ ਨੇ ਮਹਾਂਭਾਰਤ ਦੇ ਪਰਵਾਂ ਦਾ ਅਨੁਵਾਦ ਕਰਵਾਇਆ ਸੀ ਕੁਝ ਕੁ ਪਰਵਾਂ ਦੇ ਅਨੁਵਾਦ ਪੱਥਰ ਛਾਪੇ ਦੇ ਜਾਂ ਹੱਥ ਲਿਖਤ ਮਿਲਦੇ ਨੇ ਉਹ ਅੱਗੇ ਛਾਪ ਨਹੀਂ ਸਕੇ पर बहुत सारा जेड़ा खजाना सी वह सरसा नदी की भेट हो गया सी फिर भी किते किते एक दो परवां दे दर्शन दास ने किते भी ने हाथ लिखत जेड़े कलगीधर जी दे कवियां ने अनुवाद किते सन महाराज जी कहंदे असी कवियां कोलों महाभारत दे परवां दा अनुवाद करवा रहे हां
इम कह राखे ओ निकट हमेशा
इस करके असी कवि अपने कोल रखदे आ तुसी भी रहो इत्थे रह के कवितावां रचो महाभारत दे पर्वां दा अनुवाद करो
सुन कव आवन लगे विशेषा
जदों महाराज जी बड़े बड़े कवियां नू अपने कोल मान तान दिंदे सन्मान दिंदे इज्जत भी दिंदे नाले माया दे गफ्फे नाले सत्कार भी दिंदे दोवें चीजां नहीं मिलदियां हुंदियां पातशाह माया भी दिंदे ते सन्मान भी दिंदे उन्हां नू तो ये सुन सुन के बड़े बड़े कवि चल के सतगुरां दे कोल आउंदे हन
दर्ब ब्रिंद दे राखे तीर
महाराज जी खुली माया दे गफे दे के उन्हां नू अपने कोल रखदे हन
परचे तिनके संग सदीर
पातशाह सदा उन्हां कवियां दी सभा च बैठे विद्वानां दी सभा विच बैठे ਉਹਨਾਂ ਦੇ ਨਾਲ ਹੀ ਪਰਚੇ ਰਹਿੰਦੇ ਕਿੰਨਾ ਕਿੰਨਾ ਚਿਰ ਉਹਨਾਂ ਨਾਲ ਬਚਨ ਬਿਲਾਸ ਹੁੰਦੇ ਨੇ
ਬਾਣੀ ਸ਼੍ਰੀ ਗੁਰ ਆਪ ਬਣਾਵੇ
ਆਪ ਵੀ ਕਲਗੀਧਰ ਜੀ ਦਸਮ ਗ੍ਰੰਥ ਸਾਹਿਬ ਦੀ ਬਾਣੀ ਰਚ ਰਹੇ ਨੇ ਬੜੀਆਂ ਸੋਹਣੀਆਂ ਕਵਿਤਾਵਾਂ ਸਵਈਏ ਛੰਦ ਮਹਾਰਾਜ ਸੱਚੇ ਪਾਤਸ਼ਾਹ ਜੀ ਰਚ ਰਹੇ ਨੇ ਕਲਗੀਧਰ ਜੀ ਦੀ ਪਾਵਨ ਬਾਣੀ ਜਦੋਂ ਦਸਮ ਗ੍ਰੰਥ ਸਾਹਿਬ ਜਾਂ ਸਰਬਲੋਕ ਗ੍ਰੰਥ ਸਾਹਿਬ ਦੇ ਦਰਸ਼ਨ ਕਰੀਏ ਪੜ੍ਹੀਏ ਤੇ ਪਤਾ ਲੱਗਦਾ ਸਤਿਗੁਰੂ ਜੀ ਦਾ ਛੰਦ ਸ਼ਾਸਤਰ ਦਾ ਕਿੱਡਾ ਵੱਡਾ ਗਿਆਨ ਹੈ ਬੜੇ ਬੜੇ ਕਮਾਲ ਦੇ ਛੰਦ ਕਲਗੀਧਰ ਪਾਤਸ਼ਾਹ ਜੀ ਆਪ ਵੀ ਰਚਦੇ ਹਨ
ਚੰਡੀ ਚਰਿੱਤਰ ਆਦਿ ਗਨ ਭਾਵੇ
ਗਰੀਬ ਨਵਾਜ ਪਾਤਸ਼ਾਹ ਨੇ ਚੰਡੀ ਚਰਿੱਤਰ ਬਾਣੀ ਦੀ ਰਚਨਾ ਕੀਤੀ ਦੋ ਚੰਡੀ ਚਰਿੱਤਰ ਸ਼੍ਰੀ ਦਸਮ ਬਾਣੀ ਵਿੱਚ ਕਲਗੀਧਰ ਜੀ ਨੇ ਰਚੇ ਹਨ ਜਿਹਨੂੰ ਚੰਡੀ ਚਰਿੱਤਰ ਪਹਿਲਾ ਤੇ ਚੰਡੀ ਚਰਿੱਤਰ ਦੂਜਾ ਕਹਿੰਦੇ ਹਨ ਉਹਦੇ ਨਾਲ ਚੰਡੀ ਦੀ ਵਾਰ ਮਹਾਰਾਜ ਜੀ ਨੇ ਰਚੀ ਹੈ ਇਹੋ ਜਿਹੇ ਕਮਾਲ ਦੇ ਮਹਾਰਾਜ ਜੀ ਨੇ ਛੰਦ ਰਚੇ ਹਨ ਜਦੋਂ ਗੁਰਦੇਵ ਕਹਿੰਦੇ ਅਬ ਮੁੰਡ ਕੋ ਹਾਥ ਅਬ ਚੰਡ ਕੋ ਹਾਥ ਲਗਾਵਤ ਚੰਡੀ ਇੱਦਾਂ ਪਾਤਸ਼ਾਹ ਜੀ ਬੜੇ ਬੜੇ ਕਮਾਲ ਦੇ ਛੰਦ ਚੰਡੀ ਚਰਿੱਤਰ ਦੇ ਚੰਡੀ ਚਰਿੱਤਰ ਪਹਿਲੇ ਚੰਡੀ ਚਰਿੱਤਰ ਦੂਜੇ ਦੇ ਰਚਦੇ ਹਨ
ਰਿਦੇ ਵਿਚਾਰੇ ਬਹੁਤ ਕਿਰਪਾਲਾ
ਪਰਮ ਕਿਰਪਾਲੂ ਸਤਿਗੁਰੂ ਜੀ ਵਿਚਾਰ ਕਰਦੇ ਆਪਣੇ ਹਿਰਦੇ ਚ ਖਾਲਸਾ ਜੀ ਇਹ ਪਾਵਨ ਗ੍ਰੰਥ ਜਿਹਦੀ ਕਥਾ ਆਪ ਜੀ ਸਰਵਣ ਕਰ ਰਹੇ ਹੋ ਤਕਰੀਬਨ 200 ਸਾਲ ਦੇ ਨੇੜੇ ਸਮਾਂ ਹੋ ਗਿਆ ਉਦੋਂ ਭਾਈ ਸਾਹਿਬ ਇਹ ਕਥਾ ਲਿਖਦੇ ਹੈ ਇਸ ਤੋਂ ਪਹਿਲਾਂ ਗੁਰਬਿਲਾਸ ਹਨ ਸਤਿਗੁਰਾਂ ਦੇ ਇਤਿਹਾਸ ਦੇ ਲਿਖੇ ਹੋਏ, ਜਿਹਨਾਂ ਵਿੱਚ ਦਸਵੇਂ ਪਾਤਸ਼ਾਹ ਜੀ ਵੱਲੋਂ ਰਚੀ ਹੋਈ ਬਾਣੀ ਦਾ ਜ਼ਿਕਰ ਅਨੇਕਾਂ ਥਾਈਂ ਆਉਂਦਾ ਹੈ। ਅੱਜ ਕੱਲ੍ਹ ਬੇਬੁਨਿਆਦ ਸ਼ੰਕੇ ਕਰਕੇ ਜਾਣ ਬੁੱਝ ਕੇ ਪੰਥ ਵਿੱਚ ਦੁਬਧਾ ਖੜੀ ਕਰਨ ਦਾ ਯਤਨ ਕੀਤਾ ਜਾਂਦਾ ਹੈ ਕਿ ਆਪਸ ਵਿੱਚ ਲੜਦੇ ਭਿੜਦੇ ਰਹਿਣ, ਕਦੇ ਕਿਸੇ ਮੁੱਦੇ ਤੇ ਕਿਸੇ ਉਹ ਜਾਣ ਬੁੱਝ ਕੇ ਮੁੱਦੇ ਬਣਾਏ ਹੋਏ ਹਨ। ਅਸਲ ਵਿੱਚ ਹੈ ਕੋਈ ਨਹੀਂ ਕਿਸੇ ਤਰ੍ਹਾਂ ਦਾ ਕੋਈ ਮੁੱਦਾ ਪੰਥ ਵਿੱਚ, ਸਾਰੇ ਇੱਕ ਰੂਪ ਨੇ, ਪਰ ਉਹ ਜਾਣ ਬੁੱਝ ਕੇ ਕਿਸੇ ਸਰਕਾਰੀ ਏਜੰਸੀਆਂ ਦੇ ਤਹਿਤ ਜਾਂ ਕੋਈ ਇਹੋ ਜਿਹੀ ਮਾਨਸਿਕ ਬਿਰਤੀ ਵਾਲੇ ਲੋਕ ਜਿਹੜੇ ਗੁਰੂ ਪੰਥ ਦੀ ਚੜ੍ਹਦੀ ਕਲਾ ਵੇਖ ਕੇ ਬਰਦਾਸ਼ਤ ਨਹੀਂ ਕਰਦੇ, ਉਹ ਚਾਹੁੰਦੇ ਆਪਸ ਵਿੱਚ ਦਵੈਸ਼ ਕਰਕੇ ਲੜੀ ਭਿੜੀ ਜਾਣ, ਅਤੇ ਇੱਦਾਂ ਦੇ ਸ਼ੋਸ਼ੇ ਉਹਨਾਂ ਵੱਲੋਂ ਛੱਡੇ ਛਡਾਏ ਜਾਂਦੇ ਹਨ। ਕਲਗੀਧਰ ਜੀ ਦੀ ਪਾਵਨ ਬਾਣੀ ਦੀ ਪ੍ਰਮਾਣਿਕਤਾ ਇੱਥੋਂ ਵੀ ਸਿੱਧ ਹੋ ਰਹੀ ਹੈ ਜੋ ਭਾਈ ਸੰਤੋਖ ਸਿੰਘ ਸਾਹਿਬ ਜੀ ਲਿਖ ਰਹੇ। ਚੰਡੀ ਚਰਿੱਤਰ ਦਾ ਜ਼ਿਕਰ ਕੀਤਾ ਹੈ ਅਤੇ ਚੰਡੀ ਦਾ ਮਤਲਬ ਕੀ, ਅੱਗੇ ਕਥਾ ਆਉਣੀ ਹੈ। ਕਲਗੀਧਰ ਜੀ ਨੇ ਚੰਡੀ ਪ੍ਰਗਟ ਕੀਤੀ। ਚੰਡੀ ਕੀ ਹੈ? ਚੰਡੀ ਕੋਈ ਦੇਵੀ ਜਾਂ ਕਿਸੇ ਕੋਈ ਜਿਹਦੀਆਂ ਚਾਰ ਬਾਹਾਂ ਨੇ ਜਾਂ ਅੱਠ ਬਾਹਾਂ ਨੇ, ਉਹ ਚੰਡੀ ਨਹੀਂ। ਜਿਹੜੀ ਚੰਡੀ 700 ਸਾਲ ਹੋ ਗਏ ਸਨ ਹਿੰਦੁਸਤਾਨ ਦੀ ਧਰਤੀ 'ਤੇ ਜਾਗੀ ਨਹੀਂ ਮੁੜ ਕੇ, ਮੁਹੰਮਦ ਗੌਰੀ ਦੇ ਸਾਹਮਣੇ ਜਦੋਂ ਪ੍ਰਿਥਵੀ ਰਾਜ ਚੌਹਾਨ ਦੀ ਤਲਵਾਰ ਡਿੱਗ ਪਈ ਅਤੇ ਮੁੜ ਕੇ ਉਹ ਚੰਡੀ ਜਾਗੀ ਨਹੀਂ, ਸਦਾ ਲਈ ਸੌਂ ਹੀ ਗਈ। ਮਾਨੋ 700 ਸਾਲ ਉਹ ਚੰਡੀ ਸੁੱਤੀ ਰਹੀ। ਕਲਗੀਆਂ ਵਾਲੇ ਪਾਤਸ਼ਾਹ ਨੇ ਨੈਣਾ ਦੇਵੀ ਦੇ ਟਿੱਲੇ 'ਤੇ ਉਸੇ ਚੰਡੀ ਨੂੰ ਜਗਾਇਆ ਸੀ।
ਸਤਿ ਸ੍ਰੀ ਅਕਾਲ।
ਉਹ ਚੰਡੀ ਕੀ ਸੀ? ਉਹ ਚੰਡੀ ਸੀ ਜੰਗ ਦੇ ਮੈਦਾਨ ਵਿੱਚ ਜੂਝਣ ਦੀ ਬਿਰਤੀ। ਚੰਡੀ ਕਿਹਨੂੰ ਕਹਿੰਦੇ ਆ? ਜੰਗ ਦੇ ਮੈਦਾਨ ਵਿੱਚ ਲੜਨ ਦੀ ਸਪਿਰਿਟ ਜਿਹੜੀ ਖਤਮ ਹੀ ਹੋ ਗਈ ਸੀ। ਜਿਹੜੇ ਕਹਿੰਦੇ ਸੀ ਕਾਮ ਹਮਾਰਾ ਤੋਲਨ ਤਕੜੀ, ਨੰਗੀ ਕਰਦ ਕਦੇ ਨਹੀਂ ਪਕੜੀ, ਚਿੜੀ ਉਡੇ ਦਮ ਸੇ ਮਰ ਜਾਓ, ਮੁਗਲਨ ਸੇ ਕੈਸੇ ਲੜ ਪਾਓ, ਕਿੱਥੇ ਸੀ ਚੰਡੀ ਉਹਨਾਂ ਦੇ ਅੰਦਰ ਲੜਨ ਦੀ ਬਿਰਤੀ? ਉਹ ਕਹਿੰਦੇ ਸਾਡਾ ਕੰਮ ਤੱਕੜੀ ਤੋਲਣਾ, ਅਸੀਂ ਕਿੱਥੇ ਮਹਾਰਾਜ ਲੜਾਂਗੇ, ਅਸੀਂ ਤਾਂ ਨੰਗੀ ਕਰਦ ਫੜੀਏ ਅਤੇ ਹੌਸਲਾ ਨਹੀਂ ਪੈਂਦਾ ਵੀ ਕਿਤੇ ਹੱਥ ਨਾ ਵੱਢਿਆ ਜਾਏ, ਤਲਵਾਰ ਕਿੱਥੇ ਫੜ ਲਾਂਗੇ ਅਸੀਂ ਮਹਾਰਾਜ। ਪਾਤਸ਼ਾਹ ਨੇ ਉਹੀ ਚੰਡੀ ਜਗਾਈ ਹੈ। ਉਹਦੇ ਉੱਤੇ ਅੱਜ ਕੱਲ੍ਹ ਕਿੰਤੂ ਪਰੰਤੂ ਕਰੀ ਜਾਂਦੇ ਆ, ਵੇਖੋ ਜੀ ਮਹਾਰਾਜ ਭਗਉਤੀ ਦੀ ਕਿਵੇਂ ਉਸਤਤ ਕਰ ਸਕਦੇ ਹੈ। ਇਹ ਭਗਉਤੀ ਅਕਾਲ ਪੁਰਖ ਦੀ ਉਹ ਸ਼ਕਤੀ ਹੈ ਜਿਹੜੀ ਜੰਗ ਦੇ ਰੂਪ ਵਿੱਚ ਮਹਾਰਾਜ ਜੀ ਨੇ ਖਾਲਸੇ ਪੰਥ ਨੂੰ ਬਖਸ਼ਿਸ਼ ਕੀਤੀ ਹੈ। ਸ਼੍ਰੀ ਸਾਹਿਬ ਦੇ ਰੂਪ ਵਿੱਚ ਖਾਲਸੇ ਪੰਥ ਦੇ ਸਿੰਘਾਂ ਦੇ ਗਾਤਰੇ ਵਿੱਚ ਸ਼ੋਭਨੀਕ ਕੀਤੀ ਹੈ। ਇਹ ਉਹ ਚੰਡੀ ਹੈ ਗੁਰੂ ਖਾਲਸਾ ਜੀ, ਉਹਦਾ ਚਰਿੱਤਰ ਮਹਾਰਾਜ ਜੀ ਨੇ ਰਚਿਆ ਹੈ।
ਰਿਦੇ ਵਿਚਾਰੇ ਬਹੁਤ ਕਿਰਪਾਲਾ,
ਕਿਰਪਾਲੂ ਸਤਿਗੁਰੂ ਜੀ ਵਿਚਾਰ ਕਰਦੇ ਹਨ।
ਚਾਹੇ ਰਚਨ ਕੋ ਪੰਥ ਵਿਸਾਲਾ,
ਮਹਾਰਾਜ ਜੀ ਹੁਣ ਪੰਥ ਰਚਨਾ ਚਾਹੁੰਦੇ ਨੇ। ਤਬ ਉਪਜੇ ਸਿੰਘ ਭੁਜੰਗੀਏ ਨਿਲੰਬਰ ਧਾਰਾ, ਮਹਾਰਾਜ ਜੀ ਨਿਲੰਬਰੀ ਖਾਲਸਾ ਪੰਥ ਮਹਾਨ ਤੇਜਸਵੀ ਪੰਥ, ਉਨ ਹਿੰਦੂ ਤੁਰਕਨ ਤੇ ਨਿਆਰਾ, ਰਚਿਓ ਖਾਲਸਾ ਪੰਥ ਕਰਾਰਾ, ਮਹਾ ਤੇਜ ਸੀ ਦੰਗੇ ਬਾਜ, ਲੜਨ ਮਰਨ ਤੇ ਕਰੇ ਨਾ ਲਾਜ, ਐਸਾ ਤੇਜਸਵੀ ਪੰਥ ਮਹਾਰਾਜ ਜੀ ਹੁਣ ਰਚਨਾ ਚਾਹੁੰਦੇ ਹਨ।
ਸੁਣ ਅਨਿਆਏ ਤੁਰਕ ਕੋ ਭਾਰੀ,
ਤੁਰਕ ਅਨਿਆਏ ਕਰ ਰਹੇ ਨੇ, ਬੇਇਨਸਾਫੀਆਂ ਕਰ ਰਹੇ ਨੇ, ਵਧੀਕੀਆਂ ਕਰ ਰਹੇ ਹਨ।
ਦੀਤ ਜਗਤ ਕੋ ਦੁੱਖ ਬੁਰਿਆਰੀ,
ਜਾਣ ਬੁੱਝ ਕੇ ਬੁਰਿਆਰੀ ਭੈੜੇ ਤਰੀਕਿਆਂ ਦੇ ਨਾਲ ਜਗਤ ਦੇ ਲੋਕਾਂ ਨੂੰ ਦੁੱਖ ਦੇ ਰਹੇ ਨੇ, ਤਕਲੀਫਾਂ ਦੇ ਰਹੇ ਨੇ।
ਰਾਜ ਤੇਜ ਜਿਮ ਸਰਬ ਬਿਨਾਸੈ,
ਇਹਨਾਂ ਦਾ ਸਾਰਾ ਰਾਜ ਤੇਜ ਜਿਵੇਂ ਸਾਰਾ ਹੀ ਬਿਨਸ ਜਾਏ, ਇਹਨਾਂ ਦਾ ਸਾਰਾ ਰਾਜ ਤੇਜ ਇਹੋ ਜਿਹਾ ਬਿਨਸੇ ਕਿ ਇਹਨਾਂ ਦੇ ਰਾਜ ਭਾਗ ਦੀਆਂ ਜੜ੍ਹਾਂ ਪੁੱਟ ਕੇ ਖਾਰੇ ਸਮੁੰਦਰ ਚ ਸੁੱਟ ਦੇਈਏ, ਤਾਂ ਜੋ ਦੁਬਾਰਾ ਹਿੰਦੁਸਤਾਨ ਦੀ ਧਰਤੀ ਤੇ ਇਹਨਾਂ ਦਾ ਰਾਜ ਬਹਾਲ ਨਾ ਹੋ ਸਕੇ।
ਪੰਥ ਸਤਿ ਸ੍ਰੀ ਅਕਾਲ, ਪੰਥ ਖਾਲਸਾ ਸੁਖਦ ਪ੍ਰਕਾਸ਼ੈ,
ਸੁਖਦ ਰੂਪ ਵਿੱਚ ਜਿਹੜਾ ਸਾਰੇ ਹਿੰਦੁਸਤਾਨ ਦੇ ਲੋਕਾਂ ਨੂੰ ਨਹੀਂ ਪੂਰੇ ਵਿਸ਼ਵ ਭਰ ਦੇ ਲੋਕਾਂ ਨੂੰ ਸੁਖ ਦੇਣ ਵਾਲਾ ਪੰਥ, ਉਹ ਸਾਜਣਾ ਕਲਗੀਧਰ ਜੀ ਕਹਿੰਦੇ ਆਪਣੇ ਮਨ ਚ ਸੋਚ ਰਹੇ ਹੈ, ਉਹ ਪੰਥ ਸਾਜਣਾ ਜਿਸ ਪੰਥ ਨੂੰ ਸਾਜਣ ਲਈ ਅਕਾਲ ਪੁਰਖ ਨੇ ਭੇਜਿਆ। ਜਾਓ ਜਹਾਂ ਤਹਿ ਧਰਮ ਚਲਾਓ, ਕਬੁੱਧ ਕਰਨ ਤੇ ਲੋਕ ਹਟਾਓ। ਅਕਾਲ ਪੁਰਖ ਜੀ ਨੇ ਕਿਹਾ ਜਾਓ ਧਰਮ ਚਲਾਓ, ਪੰਥ ਚਲਾਓ। ਉਹ ਪੰਥ ਹੁਣ ਸਾਜਣ ਦਾ ਵੇਲਾ ਆ ਗਿਆ ਹੈ, ਉਹ ਪੰਥ ਸਾਜੀਏ ਜਿਹੜਾ ਪੂਰੇ ਵਿਸ਼ਵ ਲਈ ਸੁਖਦਾਈ ਹੋਵੇ।
ਰਕਤ ਬੀਜ ਕੋ ਯੁੱਧ ਕਰਾਲਾ,
ਜਦੋਂ ਰਕਤ ਬੀਜ ਨਾਲ ਯੁੱਧ ਹੋਇਆ ਸੀ ਨਾ, ਭਿਆਨਕ ਯੁੱਧ ਹੋਇਆ ਸੀ ਦੁਸ਼ਟ ਦਮਨ ਦੇ ਰੂਪ ਵਿੱਚ,
ਸਿਮਰਨ ਕੀਨਸ ਭਲੋ ਸੁਕਾਲਾ,
ਉਸ ਵੇਲੇ ਕਾਲ ਨੂੰ ਪਰਮੇਸ਼ਰ ਨੂੰ ਯਾਦ ਕੀਤਾ, ਕਾਲ ਪੁਰਖ ਦੀ ਸ਼ਕਤੀ ਨੂੰ,
ਜਗਤ ਮਾਤ ਕੋ ਬਰਤੇ ਸਮੋ,
ਉਸ ਵੇਲੇ ਜਗਤ ਮਾਤ ਕਾਲਕਾ ਪ੍ਰਗਟ ਹੋਈ,
ਪੰਤ ਕਰਨ ਕੋ ਦੀਨ ਸਮੋ,
ਉਸ ਵੇਲੇ ਸ਼ਕਤੀ ਨੇ ਪ੍ਰਗਟ ਹੋ ਕੇ, ਅਕਾਲ ਪੁਰਖ ਦੀ ਸ਼ਕਤੀ ਨੇ ਪ੍ਰਗਟ ਹੋ ਕੇ ਦੁਸ਼ਟ ਦਮਨ ਜੀ ਨੂੰ ਕਿਹਾ ਸੀ ਕਿ ਮੈਂ ਆਪ ਜੀ ਦੇ ਨਾਲ ਹਾਂ, ਅੰਗ ਸੰਗ ਹਾਂ, ਤੁਸੀਂ ਪੰਥ ਸਾਜਣਾ ਹੈ।
ਵਿਦਿਤ ਹੋਏ ਕਰ ਬਰ ਤਬ ਦੇਓ,
ਕਹਿੰਦੇ ਹੁਣ ਉਹ ਸਮਾਂ ਆ ਗਿਆ ਹੈ ਕਿ ਪੰਥ ਸਾਜੀਏ, ਕਿਉਂਕਿ ਅਕਾਲ ਪੁਰਖ ਜੀ ਨੇ ਕਿਹਾ ਸੀ, ਜਦੋਂ ਮਹਾਰਾਜ ਜੀ ਨੇ ਕਿਹਾ ਨਾ ਕਿ ਮੈਂ ਪੰਥ ਸਾਜਣਾ, ਪੰਥ ਤਾਂ ਸਜੇਗਾ ਮਹਾਰਾਜ ਜੀ ਤੁਸੀਂ ਸਹਾਇਤਾ ਕਰੋਗੇ। ਬਚਨ ਆਉਂਦੇ ਅਕਾਲ ਪੁਰਖ ਜੀ ਨੂੰ ਕਹੇ, ਠਾਂਡ ਭਇਓ ਮੈਂ ਜੋਰ ਕਰ, ਬਚਨ ਕਹਾ ਸਿਰ ਨਿਆਇ। ਕਲਗੀਧਰ ਜੀ ਕਹਿੰਦੇ ਅਕਾਲ ਪੁਰਖ ਜੀ ਨੂੰ ਕਿਹਾ, ਹੱਥ ਜੋੜ ਕੇ ਖਲੋ ਕੇ ਸਿਰ ਸੀਸ ਨਵਾ ਕੇ, ਪੰਥ ਚਲਾ ਤਬ ਜਗਤ ਮੈਂ ਜਬ ਤੁਮ ਕਰੋ ਸਹਾਇ। ਮਹਾਰਾਜ ਪੰਥ ਤਾਂ ਚੱਲੇਗਾ ਸੰਸਾਰ 'ਚ ਜੇ ਤੁਸੀਂ ਸਹਾਇਤਾ ਕਰੋਗੇ। ਅਤੇ ਅਕਾਲ ਪੁਰਖ ਜੀ ਨੇ ਕਿਹਾ ਸੀ ਕਿ ਅਸੀਂ ਤੁਹਾਡੀ ਅੰਗ ਸੰਗ ਹੋ ਕੇ ਸਹਾਇਤਾ ਕਰਾਂਗੇ। ਤੋ ਜਬ ਆਇਸ ਪ੍ਰਭ ਕੋ ਭਇਓ ਜਨਮ ਧਰਾ ਜਗ ਆਏ, ਕਹਿੰਦੇ ਫਿਰ ਅਸੀਂ ਜਨਮ ਧਾਰ ਕੇ ਆਏ। ਕਹਿੰਦੇ ਹੁਣ ਅਕਾਲ ਪੁਰਖ ਜੀ ਦਾ ਜਿਹੜਾ ਉਹ ਬਚਨ ਸੀ ਪੰਥ ਨੂੰ ਸਾਜਣ ਵਾਸਤੇ, ਜੋ ਉਹਨਾਂ ਮੇਰੀ ਸਹਾਇਤਾ ਕਰਨ ਦਾ ਬਚਨ ਕੀਤਾ ਸੀ, ਉਹ ਬਚਨ ਹੁਣ ਪੂਰੇ ਕਰਨ ਦਾ ਵੇਲਾ ਹੈ।
ਸੋ ਅਬ ਸਮਾਂ ਪਇਓ ਬਿਦਤੇ,
ਉਹ ਹੁਣ ਸਮਾਂ ਪ੍ਰਗਟ ਕਰੀਏ।
ਹੋਏ ਬਿਪਰ ਬਰ ਅਸ ਕਿਸ ਦੇਸ਼,
ਹੁਣ ਕੋਈ ਇਹੋ ਜਿਹਾ ਬ੍ਰਾਹਮਣ ਲੱਭੀਏ ਸਿਆਣਾ,
ਪੂਜੇ ਹੋਮ ਕਰਾਏ ਵਿਸ਼ੇਸ਼।
ਕਿ ਬੜੇ ਬ੍ਰਾਹਮਣ ਕਹਿੰਦੇ ਅਸੀਂ ਦੇਵੀ ਪ੍ਰਗਟ ਕਰਦੇ ਹਾਂ, ਚੰਡੀ ਪ੍ਰਗਟ ਕਰਦੇ ਹਾਂ। ਕਹਿੰਦੇ ਵੇਖੀਏ ਕਿਹੜਾ ਬ੍ਰਾਹਮਣ ਕਰਦਾ ਚੰਡੀ ਪ੍ਰਗਟ, ਦੇਵੀ ਪ੍ਰਗਟ ਕਰਨ ਵਾਸਤੇ ਕੋਈ ਇਹੋ ਜਿਹਾ ਬ੍ਰਾਹਮਣ ਹੋਵੇ।
ਜਥਾ ਯੋਗ ਵਿਦਤੇ ਕਰਵਾਵੇ,
ਉਹ ਜਥਾ ਯੋਗ ਜਿਹੜੀ ਉਹ ਵਿਧੀ ਕਰੇ, ਉਹਦੇ ਨਾਲ ਉਹ ਚੰਡੀ ਪ੍ਰਗਟ ਕਰਨ ਦਾ ਯਤਨ ਕਰੇ। ਵੇਖਦੇ ਹਾਂ ਵੀ ਕਿਸੇ ਬ੍ਰਾਹਮਣ ਦੇ ਹਵਨ ਕਰਨ ਨਾਲ ਚੰਡੀ ਪ੍ਰਗਟ ਹੁੰਦੀ ਹੈ ਕਿ ਨਹੀਂ ਹੁੰਦੀ। ਹਾਂਜੀ,
ਕਲੀ ਕਾਲ ਦੇਵੀ ਵਿਦਤਾਵੇ,
ਕਲੀ ਕਾਲ ਦੇ ਸਮੇਂ ਚ ਕਿਵੇਂ ਚੰਡੀ ਪ੍ਰਗਟ ਹੁੰਦੀ, ਦੇਵੀ ਪ੍ਰਗਟ ਹੁੰਦੀ ਹੈ।
ਪਰ ਦਰਸ਼ਨ ਪੂਰਬ ਬਰ ਲੈ,
ਉਹ ਵੇਖੀਏ ਅਸੀਂ ਕਿਵੇਂ ਉਹ ਚੰਡੀ ਪ੍ਰਗਟ ਹੋਵੇਗੀ। ਜੇ ਉਹਦੇ ਕੋਲੋਂ ਨਾ ਹੋਈ, ਉਹ ਸਾਰੀ ਲੀਲਾ ਮਹਾਰਾਜ ਜੀ ਨੇ ਕਰਨੀ ਹੈ। ਅੱਗੇ ਕੇਸ਼ਵ ਦਾਸ ਪੰਡਿਤ ਨੇ ਆਉਣਾ ਸੀ, ਅੱਗੇ ਉਹ ਕਥਾ ਚੱਲਣੀ ਹੈ ਅਗਲਿਆਂ ਪ੍ਰਕਰਣਾਂ 'ਚ। ਜਦੋਂ ਨਹੀਂ ਪ੍ਰਗਟ ਹੋਈ ਉਹਦੇ ਕੋਲੋਂ, ਫਿਰ ਪਾਤਸ਼ਾਹ ਨੇ ਪ੍ਰਗਟ ਕੀਤੀ ਅਕਾਲ ਪੁਰਖ ਦੀ ਸ਼ਕਤੀ। ਕਹਿੰਦੇ ਫਿਰ ਅਸੀਂ ਉਸ ਅਕਾਲ ਪੁਰਖ ਦੀ ਸ਼ਕਤੀ ਨੂੰ ਪ੍ਰਗਟ ਕਰਕੇ, ਉਹਦੇ ਦਰਸ਼ਨ ਕਰਕੇ ਪੰਥ ਸਾਜਣ ਦਾ ਵਰ ਲਵਾਂਗੇ।
ਪੀਚੇ ਪੰਥ ਖਾਲਸਾ ਕਹਿ,
ਫਿਰ ਖਾਲਸਾ ਪੰਥ ਸਾਜਾਂਗੇ। ਉਹ ਸ਼ਕਤੀ ਜੋ ਅਕਾਲ ਪੁਰਖ ਦੀ ਸ਼ਕਤੀ ਹੈ, ਉਹ ਸ਼ਕਤੀ ਆਪਣੇ ਪੰਥ ਵਿੱਚ ਭਰਾਂਗੇ।
ਰੱਛਕ ਹਿੰਦੂ ਧਰਮ ਕੇ ਬਣੇ,
ਇਹਦੇ ਨਾਲ ਹਿੰਦੂ ਧਰਮ ਦੀ ਵੀ ਰਾਖੀ ਹੋਵੇ, ਕਿਉਂਕਿ ਹਿੰਦੂ ਧਰਮ ਦਾ ਪਤਨ ਹੋ ਰਿਹਾ ਸੀ, ਹਿੰਦੂ ਧਰਮ ਸਮਾਪਤ ਹੋ ਰਿਹਾ ਸੀ। ਪਾਤਸ਼ਾਹ ਕਹਿੰਦੇ ਇਸ ਧਰਮ ਦੀ ਵੀ ਰਾਖੀ ਹੋਵੇਗੀ।
ਦੁਸ਼ਟ ਅਰਿਸ਼ਟ ਪ੍ਰਬਲ ਕੋ ਹਨੇ,
ਜਿਹੜੇ ਦੁਸ਼ਟ ਅਰਿਸ਼ਟ ਨੇ ਵੱਡੇ ਵੱਡੇ ਬਲਵਾਨ, ਉਹਨਾਂ ਨੂੰ ਮਾਰ ਕੇ ਉਹਨਾਂ ਦਾ ਕਾਲ ਕਰਾਂਗੇ, ਅੰਤ ਕਰਾਂਗੇ।
ਇਤਿਆਦਿਕ ਪ੍ਰਭ ਚਿਤਵਤ ਰਹੇ,
ਇਹਦਾ ਕਲਗੀਧਰ ਜੀ ਮਨ ਹੀ ਮਨ ਵਿਚਾਰਦੇ ਹਨ ਇਹ ਸਾਰੇ ਬਚਨ।
ਵਿਪਰ ਖੋਜ ਬੇਹਿਤ ਕਬ ਕਹਿ,
ਹੁਣ ਮਹਾਰਾਜ ਜੀ ਇਹੋ ਜਿਹੇ ਬ੍ਰਾਹਮਣ ਦੀ ਭਾਲ ਕਰਦੇ ਹਨ।
ਚੌ ਕੁੰਟਨ ਤੇ ਨਰ ਗਨ ਆਵੇ,
ਬੜੀ ਬੜੀ ਦੁਨੀਆਂ ਸਿੱਖ ਸੰਗਤਾਂ ਮਹਾਰਾਜ ਜੀ ਦੇ ਦਰਸ਼ਨਾਂ ਨੂੰ ਚੱਲ ਕੇ ਆਉਂਦੀਆਂ ਨੇ।
ਅਨਕੇ ਅਕੋਰਨ ਕੋ ਅਰ ਪਾਵੇ,
ਅਨੇਕਾਂ ਤਰ੍ਹਾਂ ਦੀਆਂ ਪਿਟਾਵਾਂ ਸੰਗਤਾਂ ਮਹਾਰਾਜ ਜੀ ਦੇ ਚਰਨਾ ਚਰਪਣ ਕਰਦੀਆਂ ਹਨ।
ਬਸਨ ਵਿਭੂਖਨ ਹਿਆ ਹਥਿਆਰ,
ਕੋਈ ਗਹਿਣੇ ਕੋਈ ਬਸਤਰ ਕੋਈ ਹਥਿਆਰ ਕੋਈ ਘੋੜੇ, ਇਉਂ ਮਹਾਰਾਜ ਜੀ ਦੇ ਚਰਨਾਂ ਚ ਗੁਰਸਿੱਖ ਲਿਆ ਕੇ ਹਾਜ਼ਰ ਕਰਦੇ ਹਨ।
ਵਸਤ ਅਜਾਇਬ ਦਰਬ ਉਦਾਰ,
ਹਜ਼ਾਰਾਂ ਰੁਪਈਏ ਦੀਆਂ ਵਸਤੂਆਂ ਪਦਾਰਥ, ਹੀਰੇ ਮੋਤੀ ਸਬਜ ਜਵਾਹਰ, ਉਹ ਲੈ ਕੇ ਸਿੱਖ ਆਉਂਦੇ ਹਨ।
ਮਨੋ ਕਾਮਨਾ ਪਾਏ ਸਿਧਾਰੇ,
ਜਿਹਦੀ ਜਿਹਦੀ ਮਨੋ ਕਾਮਨਾ ਜੋ ਹੁੰਦੀ ਮਹਾਰਾਜ ਜੀ ਕੋਲੋਂ ਪੂਰੀ ਹੁੰਦੀ ਹੈ। ਹੈ।
ਕੀਰਤ ਚਾਰੋਂ ਵਰਨ ਉਚਾਰੇ,
ਚਾਰੇ ਵਰਨਾਂ ਦੇ ਲੋਕ ਮਹਾਰਾਜ ਜੀ ਦੀ ਕੀਰਤੀ ਕਰਦੇ। ਖੱਤਰੀ ਬ੍ਰਾਹਮਣ ਸ਼ੂਦਰ ਵੈਸ਼
ਪੀਰ ਅਜਮਤੀ ਆਏ ਅਨੇਕੇ,
ਬੜੇ ਬੜੇ ਅਜਮਤੀ ਕਰਾਮਾਤੀ ਪੀਰ ਵੀ ਚੱਲ ਕੇ ਆਉਂਦੇ ਸਤਿਗੁਰਾਂ ਦੇ ਚਰਨਾਂ ਚ।
ਬਪ ਖੁਦਾਏ ਲਖ ਮਸਤਕ ਟੇਕੇ,
ਜਿਹਨੂੰ ਖੁਦਾ ਦਾ ਪਰਮੇਸ਼ਰ ਦਾ ਰੂਪ ਜਾਣ ਕੇ ਮੱਥਾ ਟੇਕਦੇ ਹਨ।
ਪਸ਼ਨੋਤਰ ਕਰ ਉਰੇ ਹਰਖਾਵੇ,
ਬੜੇ ਬੜੇ ਸਵਾਲ ਜਵਾਬ ਹੁੰਦੇ ਜਗਿਆਸਾ ਵਾਲੇ ਮਹਾਰਾਜ ਜੀ ਦੇ ਚਰਨਾਂ ਚੋਂ ਆ ਕੇ ਪੁੱਛਦੇ। ਹਰ ਇੱਕ ਨੂੰ ਆਪਣੇ ਸੰਸੇ ਦਾ ਸਮਾਧਾਨ ਮਹਾਰਾਜ ਜੀ ਦੇ ਬਚਨਾਂ ਚੋਂ ਪ੍ਰਾਪਤ ਹੁੰਦਾ ਹੈ।
ਕਿਤਕ ਨਿਕਟ ਰਹਿ ਸੇਵ ਕਮਾਵੇ,
ਇੱਦਾਂ ਬਹੁਤ ਸਾਰੇ ਸਿੱਖ ਮਹਾਰਾਜ ਜੀ ਦੇ ਕੋਲ ਰਹਿ ਕੇ ਸੇਵਾ ਕਮਾਉਂਦੇ ਨੇ।
ਤਿਮਹੀ ਬਹੁ ਜੋਗੀ ਸੰਨਿਆਸੀ,
ਬੜੇ ਬੜੇ ਜੋਗੀ ਸੰਨਿਆਸੀ ਮਹਾਰਾਜ ਜੀ ਦੇ ਪਾਸ ਚੱਲ ਚੱਲ ਕੇ ਆਉਂਦੇ ਹਨ।
ਤਿਪਤ ਤੇਜ ਤੇ ਆਵੇ ਪਾਸੀ,
ਜਿਹਦੇ ਕੋਲ ਜਿਸ ਨੂੰ ਕੋਈ ਦੁੱਖ ਤਕਲੀਫ਼ ਹੁੰਦੀ ਉਹਦੀ ਨਿਰਵਿਰਤੀ ਲਈ ਮਹਾਰਾਜ ਜੀ ਦੇ ਚਰਨਾਂ ਵਿੱਚ ਆਉਂਦੇ ਹਨ।
ਜਪੀ ਤਪੀ ਬੋ ਭੇਖ ਵੈਰਾਗੀ,
ਬੜੇ ਬੜੇ ਜਪੀ ਤਪੀ ਵੈਰਾਗੀ ਸੰਨਿਆਸੀ ਮਹਾਰਾਜ ਜੀ ਦੇ ਚਰਨਾਂ ਚ ਸਾਰੇ ਚੱਲ ਚੱਲ ਕੇ ਆਉਂਦੇ ਹਨ।
ਦਰਸੀ ਪ੍ਰਭ ਕੋ ਜੋ ਵੱਡ ਭਾਗੀ,
ਜਿਨ੍ਹਾਂ ਦੇ ਵੱਡੇ ਭਾਗ ਨੇ ਉਹੀ ਦਰਸ਼ਨ ਕਰਦੇ ਆ। ਸਤਿਗੁਰਾਂ ਦੇ ਵੱਡਿਆਂ ਭਾਗਾਂ ਵਾਲਿਆਂ ਨੂੰ ਮਹਾਰਾਜ ਜੀ ਦੇ ਦਰਸ਼ਨ ਹੁੰਦੇ ਹਨ।
ਰਚੇ ਅਨਿਕ ਚੰਦਨ ਕੀ ਬਾਣੀ,
ਬੜੇ ਬੜੇ ਛੰਦਾਂ ਦੀ ਬਾਣੀ ਰਚ ਰਚ ਕੇ ਲਿਆਉਂਦੇ ਨੇ।
ਸੁੰਦਰ ਰਸ ਸ਼ਿੰਗਾਰ ਕੇ ਸਾਨੀ,
ਜਿਹਦੇ ਚ ਸ਼ਿੰਗਾਰ ਰਸ ਵੀ ਵਰਣਨ ਹੁੰਦਾ ਹੈ।
ਵਰਣਨ ਕਰੇ ਬਹੁਤ ਰਸ ਬੀਰ,
ਬੜੇ ਬੜੇ ਬੀਰ ਰਸ ਦੇ ਛੰਦ ਮਹਾਰਾਜ ਕਲਗੀਧਰ ਜੀ ਆਪ ਰਚਦੇ ਹਨ।
ਵਿੱਚ ਸੰਗਰਾਮ ਤਰਨ ਪਟ ਤੀਰ,
ਜਿਹਨੂੰ ਛੰਦਾਂ ਨੂੰ ਪੜ੍ਹ ਕੇ ਯੋਧਿਆਂ ਚ ਬੀਰ ਰਸ ਆਵੇ, ਯੋਧਿਆਂ ਦੇ ਡੌਲੇ ਫਰਕਣ, ਇਹੋ ਜੀ ਬਾਣੀ ਮਹਾਰਾਜ ਕਲਗੀਧਰ ਜੀ ਰਚਦੇ ਹਨ।
ਅਧਿਕ ਰੁਦਰ ਪੁਰਖਾਰਤ ਜੋਧਾ,
ਰੁਦਰ ਰਸ ਵੀ ਭਰਦੇ ਨੇ ਸਤਿਗੁਰੂ ਜੀ।
ਲਗੇ ਸ਼ਸਤਰ ਜਿਮ ਬਢੇ ਕ੍ਰੋਧਾ,
ਜਦੋਂ ਸ਼ਸਤਰ ਲੱਗ ਕੇ ਸਰੀਰ ਚ ਹੋਰ ਕ੍ਰੋਧ ਵਧੇ ਉਹਨੂੰ ਰੁਦਰ ਰਸ ਕਹਿੰਦੇ ਆ। ਵੀ ਫੱਟ ਲੱਗੇ, ਤਲਵਾਰ ਲੱਗ ਕੇ ਜਿਹੜਾ ਗੁੱਸਾ ਨਹੀਂ ਆਉਂਦਾ, ਵੀ ਦੁਸ਼ਮਣ ਮਾਰੇ ਸ਼ਸਤਰ ਮਾਰੇ ਤੇ ਸੱਟ ਵੱਜਣ ਤੇ ਇੱਕਦਮ ਜਿਵੇਂ ਰੋਹ ਆਉਂਦਾ ਦੂਜੇ ਪ੍ਰਤੀ, ਉਹਨੂੰ ਰੁਦਰ ਰਸ ਕਹਿੰਦੇ ਆ। ਉਹ ਰੁਦਰ ਰਸ ਦੇ ਛੰਦ ਵੀ ਮਹਾਰਾਜ ਜੀ ਰਚਦੇ ਨੇ।
ਜਿਸ ਤੇ ਵਕਤਾ ਅਰ ਸ਼੍ਰੋਤਾਨ,
ਇਹਨੂੰ ਪੜ੍ਹ ਕੇ ਵਕਤੇ ਤੇ ਸੁਣਨ ਵਾਲੇ ਸਰੋਤੇ,
ਵਧੇ ਵੀਰਤਾ ਮਨ ਮੈਂ,
ਉਹਨਾਂ ਦੇ ਅੰਦਰ ਵੀਰਤਾ ਵੱਧ ਜਾਂਦੀ। ਗੁਰੂ ਸਾਹਿਬ ਦੇ 52 ਕਵੀਆਂ ਚ ਇੱਕ ਕਵੀ ਹੋਇਆ ਕਵੀ ਗਵਾਲ, ਉਹ ਕਹਿੰਦਾ ਸ਼ੇਰ ਮੇਨਾ ਸਾਧ ਪਨ, ਸਾਧ ਮੇਨਾ ਸ਼ੇਰ ਪਨ, ਦੋ ਪਨ ਦੇਖੀਅਤ ਆਪ ਹੀ ਕੇ ਮਗ ਮੈਂ, ਪੜ੍ਹ ਕੇ ਤਿਹਾਰੀ ਬਾਣੀ ਸ਼੍ਰੀ ਗੁਰੂ ਗੋਬਿੰਦ ਸਿੰਘ, ਜੀਵਨ ਮੁਕਤ ਹੋਏ ਰਹੇ ਜਗ ਮੈਂ। ਕਹਿੰਦਾ ਹੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਆਪ ਜੀ ਦੀ ਬਾਣੀ ਪੜ੍ਹ ਕੇ ਜੀਵਨ ਮੁਕਤ ਅਵਸਥਾ ਤਾਂ ਮਿਲਦੀ ਮਿਲਦੀ ਹੈ। ਆਮ ਕਰਕੇ ਵੇਖਿਆ ਜਾਂਦਾ ਸਾਧ ਸ਼ੇਰ ਨਹੀਂ ਹੁੰਦਾ ਤੇ ਸ਼ੇਰ ਵਿੱਚ ਸਾਧ ਪੁਣਾ ਨਹੀਂ ਹੁੰਦਾ, ਪਰ ਜਿਹੜੇ ਤੁਹਾਡੇ ਸਿੱਖ ਤੁਹਾਡੀ ਬਾਣੀ ਪੜ੍ਹਦੇ ਨੇ ਉਹਨਾਂ ਚ ਸਾਧ ਪੁਣਾ ਵੀ ਸਿਰੇ ਦਾ ਤੇ ਸ਼ੇਰ ਪੁਣਾ ਵੀ ਸਿਰੇ ਦਾ, ਦੋਵੇਂ ਬਿਰਤੀਆਂ ਤੁਹਾਡੇ ਪੰਥ ਵਿੱਚ ਨੇ। ਇਹੋ ਜੀ ਬਾਣੀ ਮਹਾਰਾਜ ਜੀ ਰਚਦੇ ਹਨ।
ਕੋ ਅਸ ਕਾਇਰ ਵੈ ਜਗ ਮਾਈ,
ਕਿਹੜਾ ਐਸਾ ਕਾਇਰ ਹੈ ਜਗਤ ਵਿੱਚ,
ਸੁਨ ਪਠ ਵੈ ਉਤਸ਼ਾਹ ਨ ਜਾਏ,
ਜਿਹੜਾ ਕਲਗੀਧਰ ਜੀ ਦੀ ਬਾਣੀ ਪੜ੍ਹੇ ਤੇ ਸੁਣੇ ਉਹਦੇ ਅੰਦਰ ਉਤਸ਼ਾਹ ਨਾ ਜਾਗੇ, ਸਮਝ ਵੀ ਨਾ ਆਵੇ। ਦਸਮ ਗ੍ਰੰਥ ਸਾਹਿਬ ਦੀ ਬਾਣੀ ਸੁਣਨ ਲੱਗ ਪਓ, ਸਮਝ ਵੀ ਨਾ ਆਵੇ ਤੇ ਸੁਣਦਿਆਂ ਸੁਣਦਿਆਂ ਹੀ ਡੌਲੇ ਫਰਕਣ ਲੱਗ ਪੈਂਦੇ ਆ, ਭੋਹਾਂ ਚੜ੍ਹਨ ਲੱਗ ਪੈਂਦੀਆਂ। ਐਸੀ ਬਾਣੀ ਹੈ ਸਤਿਗੁਰਾਂ ਦੀ।
ਰਣ ਮਹਿਮਾ ਕੋ ਕਈ ਮਾਨੀ,
ਇਹਦੇ ਵਿੱਚ ਜੰਗ ਦੀ ਮਹਿਮਾ ਵਰਣਨ ਕੀਤੀ ਹੈ। ਕਲਗੀਧਰ ਪਾਤਸ਼ਾਹ ਕਹਿੰਦਾ ਜੂਜਬੋ ਕਾਮ ਹੈ ਛਤਰਨ ਕੋ, ਕਛ ਜੋਗਨ ਸਿਉ ਨਹੀਂ ਕਾਮ ਲੜਾਈ। ਜੰਗ ਦੇ ਪ੍ਰਕਰਨ ਕਹੇ ਆ ਸਾਰੇ ਮਹਾਰਾਜ ਜੀ ਨੇ। ਜੂਝਣਾ ਕੰਮ ਯੋਧਿਆਂ ਦਾ ਹੈ, ਜੋਗੀਆਂ ਦਾ ਥੋੜ੍ਹੀ ਆ। ਜੋਗੀ ਥੋੜ੍ਹੀ ਲੜਦੇ ਆ, ਲੜਦੇ ਆ ਯੋਧੇ। ਮਹਾਰਾਜ ਜੀ ਇਹੋ ਜੀ ਬਾਣੀ ਰਚਦੇ ਹਨ।
ਜੈ ਬੋ ਸਭ ਨਰ ਆਯੁਧ ਪਾਨੀ,
ਪਾਤਸ਼ਾਹ ਦੀ ਬਾਣੀ ਸੁਣ ਕੇ ਜਿਹੜੇ ਸ਼ਸਤਰ ਕਦੇ ਪਕੜਨ ਦੀ ਬਿਰਤੀ ਨਹੀਂ ਸੀ ਜਿਹਨਾਂ ਅੰਦਰ, ਉਹਨਾਂ ਅੰਦਰ ਵੀ ਬਿਰਤੀ ਜਾਗ ਪਈ ਵੀ ਅਸੀਂ ਸ਼ਸਤਰਧਾਰੀ ਹੋ ਜਾਈਏ। ਉਹ ਵੀ ਸ਼ਸਤਰਧਾਰੀ ਹੋਣ ਲੱਗ ਪਏ।
ਆਨ ਕਵੀ ਬੋ ਪਾਸ ਤੇਰੇ,
ਬੜੇ ਬੜੇ ਕਵੀ ਮਹਾਰਾਜ ਜੀ ਕੋਲ ਆ ਕੇ ਟਿਕਦੇ ਹਨ।
ਅਨਕ ਪਾਂਤ ਕੀ ਗਿਰਾ ਕਰੇ,
ਅਨਕ ਪ੍ਰਕਾਰ ਦੇ ਸੋਹਣੇ ਛੰਦ ਰਚਦੇ ਕਲਗੀਧਰ ਜੀ ਦੀ ਸਭਾ ਚ।
ਮਨ ਪਾਵਤ ਬੋਲਾਈ ਪਦਾਰਥ,
ਮਨ ਭਾਉਂਦੇ ਪਦਾਰਥ ਮਹਾਰਾਜ ਜੀ ਕੋਲੋਂ ਪ੍ਰਾਪਤ ਕਰਦੇ ਹਨ।
ਦਰਬ ਦੀਲੇ ਪੁਰਵੇ ਸਵਾਰਥ,
ਖੁੱਲੀ ਮਾਇਆ ਦੇ ਗੱਫੇ ਲੈ ਕੇ ਜਿੰਨੀਆਂ ਲੋੜਾਂ ਨੇ ਗ੍ਰਿਸਤੀ ਨੇ ਉਹ ਆਪਣੀਆਂ ਲੋੜਾਂ ਪੂਰੀਆਂ ਕਰਦੇ ਹਨ।
ਭਾਰਤ ਕੇ ਗਨ ਪਰਬ ਉਦਾਰਾ,
ਭਾਰਤ ਦੇ ਬਹੁਤ ਸਾਰੇ ਪਰਬ ਕਰਨ ਪਰਬ ਜਾਂ ਹੋਰ ਪਰਬ ਹਨ,
ਜਿਨ ਮੈਂ ਬਰਨਿਓ ਜੰਗ ਅਖਾਰਾ,
ਜੰਗ ਦੇ ਪ੍ਰਕਰਣ ਨੇ। ਮਹਾਰਾਜ ਜੀ ਨੇ ਮਹਾਭਾਰਤ ਵਿੱਚੋਂ ਵੀ ਉਹਨਾਂ ਪਰਬਾਂ ਦਾ ਅਨੁਵਾਦ ਕਰਾਇਆ ਜਿਹਦੇ ਚ ਜੰਗ ਯੁੱਧ ਸੀ, ਵੀ ਜਦੋਂ ਸਾਡੇ ਸਿੱਖ ਪੜਨਗੇ ਇਹਨਾਂ ਚ ਜੰਗੀ ਸਪਿਰਿਟ ਪੈਦਾ ਹੋਵੇ।
ਸੋ ਕਵੀਨ ਤੇ ਕਹਿ ਬਨਵਾਏ,
ਕਹਿ ਕਹਿ ਕੇ ਕਵੀ ਟਹਿਕਣ ਵਰਗਿਆਂ ਕੋਲੋਂ, ਕਵੀ ਕੰਕਣ ਵਰਗਿਆਂ ਕੋਲੋਂ ਮਹਾਰਾਜ ਜੀ ਅਨੁਵਾਦ ਕਰਾਉਂਦੇ।
ਅਨਿਕ ਛੰਦ ਸੁੰਦਰ ਵਿਦਗਾਏ,
ਬੜੇ ਸੋਹਣੇ ਛੰਦ ਉਹ ਕਵੀ ਗਾਉਂਦੇ ਹਨ।
ਸ਼੍ਰੀ ਅਜੀਤ ਸਿੰਘ ਆਨੰਦ ਬਿਲੰਦ,
ਮਹਾਰਾਜ ਜੀ ਦੇ ਸਭ ਤੋਂ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਬੜੇ ਆਨੰਦ ਵਿੱਚ ਵਿਚਰਦੇ ਨੇ ਘਰ ਚ
ਬੈਠੇ। ਨਿਕਟ ਪਿਤਾ ਸੁਖ ਕੰਧ,
ਪਿਤਾ ਜੀ ਦੇ ਕੋਲ ਬੈਠਦੇ ਹਨ।
ਖੇਲਤ ਸ਼੍ਰੀ ਜੁਝਾਰ ਸਿੰਘ ਆਵੇ,
ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ ਵੀ ਖੇਡਦਿਆਂ ਖੇਡਦਿਆਂ ਆਉਂਦੇ।
ਪਿਤਾ ਸਮੀਪ ਤੇਰੇ ਹਰ ਖਾਵੇ,
ਆਪਣੇ ਪਿਤਾ ਜੀ ਦੇ ਕੋਲ ਬੈਠ ਕੇ ਬੜੇ ਪ੍ਰਸੰਨ ਹੁੰਦੇ।
ਅੰਕ ਵਿਖੇ ਦਾਇਆ ਲੈ ਆਵੇ,
ਗੋਦ ਵਿੱਚ ਚੁੱਕ ਕੇ ਸਭ ਤੋਂ ਛੋਟੇ ਸਾਹਿਬਜ਼ਾਦੇ ਇਸ ਵੇਲੇ ਬਾਬਾ ਜ਼ੋਰਾਵਰ ਸਿੰਘ ਸਾਹਿਬ ਹਨ।
ਸ਼੍ਰੀ ਜ਼ੋਰਾਵਰ ਸਿੰਘ ਸੁਹਾਵੇ,
ਗੋਦੀ ਵਿੱਚ ਸੋਭਦੇ ਨੇ ਹਾਲੇ ਛੋਟੇ ਹਨ।
ਹੀਰ ਹੀਰ ਹੋਵਤ ਬਲਿਹਾਰੀ,
ਵੇਖ ਵੇਖ ਕੇ ਸੰਗਤਾਂ ਬਲਿਹਾਰ ਜਾਂਦੀਆਂ ਸਾਹਿਬਜ਼ਾਦਿਆਂ ਨੂੰ।
ਕਰੇ ਸਰਾਹਨ ਬੋ ਨਰ ਨਾਰੀ,
ਨਰ ਨਾਰੀਆਂ ਸਲਾਘਾ ਕਰਦੇ ਹਨ।
ਜੇਵਰ ਜਬਰ ਜੋਤ ਜਿਨ ਜ਼ਾਰ,
ਬੜੇ ਸੋਹਣੇ ਜਵਾਹਰਾਤ ਗਹਿਣੇ ਸਾਹਿਬਜ਼ਾਦਿਆਂ ਦੇ ਤਨ ਤੇ ਪਾਉਂਦੀਆਂ ਮਾਤਾ।
ਜਗਮਗ ਜ਼ਾਹਰ ਜਰੇ ਜਵਾਰ,
ਜਗਮਗ ਜਗਮਗ ਕਰਦੇ ਹਨ ਜਵਾਹਰਾਤ।
ਸ਼੍ਰੀ ਜੀਤੋ ਕੀ ਬੋ
ਯੋਗ, ਮਾਤਾ ਜੀਤੋ ਜੀ ਦੇ ਮਨ ਦੀ ਅਭਿਲਾਖਾ ਹੈ।
ਗੁਰਪਤ ਵਿਖੇ ਭਾਵ ਨਿਤ ਰਾਖਾ,
ਆਪਣੇ ਗੁਰੂ ਪਤੀ ਤੇ ਬੜੀ ਭਾਵਨਾ ਬੜਾ ਹੀ ਪ੍ਰੇਮ ਹੈ ਮਾਤਾ ਜੀਤੋ ਜੀ ਦੇ ਮਨ ਵਿੱਚ।
ਮਾਨੇ ਸਦਾ ਜਥਾ ਪ੍ਰਭ ਕਈ,
ਜੋ ਬਚਨ ਕਲਗੀਧਰ ਜੀ ਕਹਿ ਦਿੰਦੇ ਮਾਤਾ ਜੀਤੋ ਜੀ ਸਤ ਬਚਨ ਕਹਿ ਕੇ ਉਸੇ ਵੇਲੇ ਮੰਨਦੇ।
ਤਿਮ ਸੇਵਤ ਸਤ ਸੰਗਤ ਰਹੇ,
ਉਦਾਂ ਹੀ ਸੰਗਤ ਦੀ ਸੇਵਾ ਵੀ ਮਾਤਾ ਜੀਤੋ ਜੀ ਕਰਦੇ ਹਨ।
ਪਤ ਮੂਰਤ ਕੋਰੇ ਦੇ ਬਸਾਵੇ,
ਪਤੀ ਦੀ ਮੂਰਤ ਆਪਣੇ ਹਿਰਦੇ ਚ ਵਸਾਉਂਦੇ, ਸਭ ਤੋਂ ਵੱਡੇ ਸਨ ਮਾਤਾ ਜੀਤੋ ਜੀ।
ਥਿਰ ਕਰ ਮਨ ਕੋ ਮੋਹ ਦੇ ਉਪਾਵੇ,
ਮਨ ਥਿਰ ਕਰਕੇ ਬੜੀ ਪ੍ਰਸੰਨਤਾ ਰੱਖਦੇ ਮਨ ਚ ਗੁਰੂ ਸਾਹਿਬ ਦੀ ਸੇਵਾ ਕਰਕੇ।
ਬੋ ਅਭਿਲਾਖਾ ਲਖ ਕਰ ਸਵਾਮੀ,
ਮਾਤਾ ਜੀਤੋ ਜੀ ਦੇ ਮਨ ਦੀ ਅਭਿਲਾਖਾ ਜਾਣ ਕੇ।
ਤਿਸਕੇ ਮੰਦਰ ਅੰਤਰ ਜਾਮੀ,
ਤਰੀਬਨ ਬਾਜ ਪਾਤਸ਼ਾਹ ਜੀ ਤੀਸਰੀ ਵਾਰ ਮਾਤਾ ਜੀਤੋ ਜੀ ਦੇ ਮਹਿਲਾਂ ਵਿੱਚ ਆਏ ਹਨ।
ਚੌਥੀ ਵਾਰ ਨੰਦ ਚੌਥੇ ਹਿਤ,
ਔਰ ਚੌਥੀ ਵਾਰ ਚੌਥੇ ਸਾਹਿਬਜ਼ਾਦੇ ਨੂੰ ਪ੍ਰਗਟ ਕਰਨ ਲਈ।
ਨਿਜ ਘਰ ਬਸੇ ਆਨੰਦ ਦੈਬੇ,
ਮਾਤਾ ਜੀਤੋ ਜੀ ਦੇ ਮਹਿਲ ਚ ਆ ਕੇ ਵਸੇ ਹਨ।
ਪੰਚਮ ਬੇਰ ਨਾ ਬਸੇ ਗੁਸਾਈ,
ਚਾਰ ਪੁੱਤਰਾਂ ਲਈ ਚਾਰ ਵੇਰ ਗੁਰਦੇਵ ਨੇ ਕੇਵਲ ਦ੍ਰਿਸ਼ਟ ਭੋਗ ਕੀਤਾ, ਪੰਜਵੀਂ ਵੇਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨਹੀਂ ਰਵੇ, ਐਸੇ ਗਰੀਬ ਨਵਾਜ ਪਾਤਸ਼ਾਹ ਜਤੀ ਹਨ।
ਬ੍ਰਹਮਚਰਜ ਤਰ ਬੈਸ ਬਿਤਾਈ,
ਸਾਰਾ ਜੀਵਨ ਬ੍ਰਹਮਚਰਜ ਚ ਬਤੀਤ ਕੀਤਾ, ਚਾਰ ਪੁੱਤਰਾਂ ਨਿਮਿਤ ਚਾਰ ਵੇਰੀ ਰਵੇ, ਪੰਚਮ ਵੇਰ ਨਾ ਰਵੇ ਗੁਸਾਈ, ਪੰਜਵੀਂ ਵੇਰ ਨਹੀਂ ਰਵੇ, ਐਸਾ ਬ੍ਰਹਮਚਰਜ ਕਲਗੀਧਰ ਜੀ ਨੇ ਪਾਲਿਆ।
ਜੀਤੋ ਗਰਭ ਤਰਿਓ ਸਭ ਜਾਣੇ,
ਕਿਉਂਕਿ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਮਾਤਾ ਸੁੰਦਰੀ ਜੀ ਦੇ ਉਧਰ ਤੋਂ ਜਨਮੇ, ਤਿੰਨ ਸਾਹਿਬਜ਼ਾਦੇ ਮਾਤਾ ਜੀਤੋ ਜੀ ਦੇ ਉਧਰ ਤੋਂ ਤੀਸਰੀ ਵਾਰ ਮਾਤਾ ਜੀਤੋ ਜੀ ਨੇ ਗਰਭ ਧਾਰਨ ਕੀਤਾ।
ਕਰੇ ਬਿਤਾਵਨ ਨਵ ਮਹੀਨੇ,
ਨੌ ਮਹੀਨਿਆਂ ਦਾ ਸਮਾਂ ਬੀਤਿਆ।
ਫਾਗਣ ਸੁਧ ਬੁੱਧਵਾਰ ਸੁਚੀਨੇ,
ਫਾਗਣ ਦੀ ਸੁਧੀ ਦਾ ਦਿਨ ਤੇ ਬੁੱਧਵਾਰ ਦਾ ਦਿਹਾੜਾ ਹੈ।
ਸੰਮਤ ਉਹ ਤੋਂ ਸਤਾਰਾਂ ਸਹੀ,
ਸੰਮਤ ਬਿਕਰਮੀ ਸਤਾਰਾਂ ਸੌ ਹੈ।
ਪਚਵੰਜਾ ਉਪਰ ਬਿਤਵਈਆ,
ਪਚਵੰਜਾ ਸਤਾਰਾਂ ਸੌ ਪਚਵੰਜਾ ਸੰਮਤ ਬਿਕਰਮੀ, ਫੱਗਣ ਸੁਧੀ ਵਾਲੇ ਬੁੱਧਵਾਰ ਵਾਲੇ ਦਿਨ।
ਚਤੁਰਤ ਪੁੱਤਰ ਜਨਮ ਕੋ ਲੀਨਾ,
ਮਹਾਰਾਜ ਕਲਗੀਧਰ ਜੀ ਦੇ ਗ੍ਰਹਿ ਵਿਖੇ ਚੌਥੇ ਸਾਹਿਬਜ਼ਾਦੇ ਮਹਾਕਾਲ ਸਵਰੂਪ दुनिया में जितने निहंग सिंह ने उन्होंने निहंग सिंह के मुखी महापुरख निहंग सिंह के दला पंथा के मुखी महापुरख सब तो छोटी उम्र के सब तो वड्डे महापुरख साहबजादा बाबा फतेह सिंह साहब जी का जन्म होया।
सत श्री अकाल।
बाबा फतेह सिंह साहब सब तो छोटी उम्र दे सब तो वड्डे महापुरख ने संसार भर विच सब तो छोटी उम्र ते छोटी उम्र दे सब तो वड्डे महापुरख धन बाबा फतेह सिंह साहब का जन्म होया।
वजी बधाई उम्र नवीना।
बधाइयां वजियां घर घर दे विच।
तीन पुत्र श्री जीतो केरे।
तीन पुत्र माता जीतो जी दे उदर तो होए।
तीन अगन तन दिप्त बड़े।
तीन अग्निया प्रगट हुई जो यग च बलिया जांदियां हन।
एक दखतायण ग्राय पत बीजी।
तीन शक्तियां एक दखनायण अग्नि कही जाती है दूसरी जेड़ी है वह ग्रह पत्या बीजी कही जाती है।
महाप्रस्त अवतरी सुती जी।
तीसरी महाप्रस्थ अग्नि कही जाती है। मानो ये तीन अग्निया ही ने जड़िया प्रचंड हुई माता जीतो जी दे उदर तो।
तुरकन तेज मैद बन जो
दा तेज जेड़ा जंगल दे रूप विच है।
इन्हें अपराध दगद सो हो
साहबजादिया नू शहीद करन दा अपराध करने करके तुरका रूपी जंगल नू मानो ये तीन तरह दियां अग्निया प्रचंड होके लगिया ते तुरकां दा सारा राज भाग साड़ के स्वाह करके रख दिता।
सिंगन के दारिद बड़ सीत।
जड़ी सिंगा दे कोल दलिदरी रूपी सीत ठंड सी।
इन ते शीघ्र गए बॉबी
साहब चादियां दी इस अग्नि रूपी सेक नाल कहिंदे ओ ठंड दलिद्र जेड़ा सी ओ दूर हो गया।
मात सुंदरी को सुत सूरा।
माता सुंदरी जी दे सूर में पुत्र।
शस्त्रन की विद्या में पूरा।
शस्त्रां दी विद्या च निपुण ने बाबा जीत सिंह जी शस्त्र विद्या सिख रहे ने हुण।
रण में अनगन तुरक प्रारी।
जंग दे मैदान च अणगिणत तुरकां नू मारन वास्ते।
ने ठहरन को दीन अगारे।
इन्हां ने किसे नू अपने सामने रुकण नहीं दिता ठहरन नहीं दिता।
चारों के स्वरूप दुति चारो।
चारा साहबजादियां दे चारो स्वरूप बड़े सुंदर हन।
चतर सुमत के मनो पहाड़।
मानो चार ही सुमत दे पहाड़ ने एक तो एक चढ़ंदियां ने चारे साहबजादे।
दिन प्रति शस्त्रन को अभ्यासा।
दिन प्रति दिन शस्त्रा दा अभ्यास करदे ने।
पित की आयस में जिमदासा।
जिवें बाकी सारे सिख आग्या च रहिंदे आ एदा अपने पिता जी दी आग्या च रहिंदे हन।
रुत दूजी अब पूरन होई।
मां कवि जी कहिंदे गुरु साहब दी कथा दी हुणे दूसरी रुत संपूर्ण हो रही है।
कहो कथा पुनि अगल जोई।
अगली कथा फिर तीसरी रुत विच कहांगे।
दसों गुरन को चरण मनाए जथा शकत सब दियों सुनाए।
दसों गुरुआं दे चरण मना के मैं सारी कथा अगे तीसरी रुत विच कहांगा। दूसरी रुत समाप्त हो रही है ते अखीर च अरदास कर दे मां कवि जी। ये अरदास साडे सारिआं वल्लों है कलगीधर दे चरणां च। कर भाई संतोख सिंह जी रहे हैं पर आपां सारे इस अरदास विच शामिल हो रहे हैं। कलगीधर जी दे चरणां च अरदास है।
कबित सीर न सुसंग में कुसंग में संतोख सिंह।
भाई संतोख सिंह जी कहिंदे महाराज मैं सतसंग नाल कदे मेल नहीं कीता। मैं हमेशा कुसंगियां दा संग कीता मैं खोटियां दा संग कीता।
रम्यो नित पापन मो मिलियो कब तीर ना।
मैं हमेशा पापां विच ये साडी दशा है भाई साहब वर्णन कर रहे हैं। महाराज असी पापां विच ही हमेशा मिले रहिंदे आ कदे सानू तीरज नहीं मिलिया।
तीर न तरत काम लंपट कठोर।
महाराज साडे हिरदे च तीरज नहीं है काम करके क्रोध करके हमेशा साडियां बिरतियां इहदे विच लंपट रहिंदियां हन। साडे हिरदे बड़े कठोर हन।
क्रूर बोरे ओ मैं बिकारन मैं पयो मन तीर ना।
महाराज झूठ विच असीं डुब्बे होए आ विकारां विच गोते खा रहे आ ਤੇ ਸਾਨੂੰ ਕੋਈ ਕਿਨਾਰਾ ਨਹੀਂ ਮਿਲਦਾ।
ਤੀਰ ਨਾ ਪਛਾਣਿਓ ਤੋਂ ਮੈਂ ਦੂਰ ਕਰ ਜਾਣਿਓ ਪ੍ਰਭੂ।
ਇਹ ਕਲਗੀਧਰ ਜੀ, ਅਸੀਂ ਇਹੋ ਜਿਹੇ ਮੂਰਖ ਹਾਂ ਵੀ ਤੁਸੀਂ ਸਾਡੇ ਕੋਲ ਹੋ ਪਰ ਅਸੀਂ ਤੁਹਾਨੂੰ ਆਪਣੇ ਕੋਲ ਜਾਣਦੇ ਨਹੀਂ, ਇਹ ਜਾਣਦੇ ਹਾਂ ਵੀ ਬੜੀ ਦੂਰ ਹੋ ਕੋਲ ਸਾਡੇ, ਪਰ ਅਸੀਂ ਇਹ ਜਾਣਦੇ ਹਾਂ ਵੀ ਤੁਸੀਂ ਸਾਡੇ ਤੋਂ ਬੜੀ ਦੂਰ ਹੋ।
ਆਪਣੇ ਉਧਾਰ ਕੀ ਵਿਚਾਰੀ ਤਦਬੀਰ ਨਾ।
ਮਹਾਰਾਜ, ਮੈਂ ਇਹੋ ਜਿਹਾ ਭਾਗਾ, ਆਪਣੇ ਉਧਾਰ ਲਈ ਮੈਂ ਕੋਈ ਤਦਬੀਰ ਨਹੀਂ ਵਿਚਾਰੀ, ਮੈਂ ਕੋਈ ਤਰੀਕਾ ਨਹੀਂ ਧਾਰਿਆ।
ਵੀਰ ਨਾ ਭਗਤ ਪੇਖ ਤਾਰੀ ਹਿਤ ਨਾਰੀ ਜਿਮ।
ਮਹਾਰਾਜ, ਨਾ ਮੈਂ ਕੋਈ ਵੀਰਤਾ ਦਾ ਕੰਮ ਕੀਤਾ, ਨਾ ਮੈਂ ਕੋਈ ਭਗਤੀ ਕੀਤੀ ਹੈ, ਪਰ ਹੇ ਪਾਤਸ਼ਾਹ ਤੁਸੀਂ ਇੰਨੇ ਦਿਆਲੂ ਹੋ। ਭੇਖੀਆਂ ਵਾ ਨਾਮ, ਭੇਖੀ ਭੇਖ ਦਾ ਸਿੱਖ ਜ਼ਰੂਰ ਆ, ਬਾਹਰੋਂ ਭੇਖ ਸਿੱਖਾਂ ਵਾਲਾ ਹੈ, ਪਰ ਮਹਾਰਾਜ ਤੁਸੀਂ ਤਾਂ ਭੇਖੀਆਂ ਦਾ ਵੀ ਉਧਾਰ ਕਰਦੇ ਹੋ। ਨਿਰਪ ਕੰਨਿਆ ਕੈ ਕਾਰਨ ਇੱਕ ਭਇਆ ਭੇਖ ਧਾਰੀ, ਕਾਮਾਰਥੀ ਸਵਾਰਥੀ ਵਾਕੀ ਪੈਜ ਸਵਾਰੀ। ਲੰਮੀ ਸਾਖੀ ਹੈ ਮਹਾਰਾਜ, ਜਿਵੇਂ ਉਹਦਾ ਉਧਾਰ ਕੀਤਾ ਭੇਖੀ ਦਾ।
ਰਾਖੀ ਪੈਜ ਤੈਸੇ ਮੇਰੀ ਹੇਰੋ ਤੱਕ ਸੀਰ ਨਾ।
ਮਹਾਰਾਜ, ਜਿਵੇਂ ਉਹ ਭੇਖ ਧਾਰੀ ਦੀ ਪੈਜ ਰੱਖੀ, ਹੇ ਕਲਗੀਆਂ ਵਾਲੇ ਪਾਤਸ਼ਾਹ ਮੇਰੀ ਵੀ ਪੈਜ ਰੱਖ ਲਿਓ, ਮੇਰੀ ਤਕਸੀਰ ਨਾ ਵਿਚਾਰਿਓ ਕਿ ਮੈਂ ਕਿਹੋ ਜਿਹਾ ਨਿਕੰਮਾ, ਮੇਰੇ ਔਗਣ ਨਾ ਵੇਖਿਓ, ਮੇਰੇ ਅਪਰਾਧ ਨਾ ਵੇਖਿਓ। ਬਾਜਾਂ ਵਾਲੇ ਸਤਿਗੁਰੂ, ਇਹ ਵੇਖਿਓ ਕਿ ਮੈਂ ਤੁਹਾਡਾ ਬਖਸ਼ਿਆ ਬਾਣਾ ਧਾਰਨ ਕੀਤਾ ਹੋਇਆ, ਇਹਦੀ ਲਾਜ ਰੱਖ ਲਿਓ, ਆਪਣੇ ਬਿਰਧ ਬਾਣੇ ਦੀ ਲਾਜ ਰੱਖ ਲਿਓ। ਇੰਨੀਆਂ ਬੇਨਤੀਆਂ ਪ੍ਰਵਾਨ ਕਰਦੀਆਂ। ਇੱਥੇ ਦੂਸਰੀ ਰੁੱਤ ਅੱਜ ਸਮਾਪਤ ਹੋਈ ਹੈ, ਕੱਲ੍ਹ ਦੀ ਕਥਾ ਵਿੱਚ ਤੀਸਰੀ ਰੁੱਤ ਪ੍ਰਾਰੰਭ ਹੋਵੇਗੀ। ਗੁਰੂ ਸਾਹਿਬ ਦੀ ਦਇਆ ਮਿਆ ਨਾਲ ਵਿਚਾਰਾਂਗੇ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਰੱਖੋ ਲਾਜ ਮੋਰਾਰ, ਰੱਖੋ ਲਾਜ ਮੋਰਾਰ,
ਰੱਖੋ ਲਾਜ ਮੋਰਾਰ, ਰੱਖੋ ਲਾਜ ਮੋਰਾਰ,
ਰੱਖੋ ਲਾਜ ਮੋਰਾਰ, ਰੱਖੋ ਲਾਜ ਮੋਰਾਰ,
ਰੱਖੋ ਲਾਜ ਮੋਰਾਰ, ਰੱਖੋ ਲਾਜ ਮੋਰਾਰ।
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
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 ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ।
ਹੇ ਅਚੁੱਤ ਹੇ ਪਾਰ ਬ੍ਰਹਮ,
ਅਗਨਾਸੀ ਅਗਨਾਸ,
ਹੇ ਪੂਰਨ ਹੇ ਸਰਬਮੈ,
ਭੰਜਨ ਗੁਣ ਤਾਸ,
ਹੇ ਸੰਗੀ ਹੇ ਨਿਰੰਕਾਰ,
ਹੇ ਨਿਰਗੁਣ ਸਭ ਟੀਕ,
ਹੇ ਗੋਬਿੰਦ ਹੇ ਗੁਣ ਨਿਧਾਨ,
ਕੀ ਸਦਾ ਬਬੀਕ,
ਹੇ ਅਪਰੰਪਰ ਹਰ ਹਰੇ,
ਪੀਓ ਅਣਹਾਰ,
ਹੇ ਸੰਤਹ ਕੈ ਸਦਾ ਸੰਗ,
ਧਾਰਾਧਾਰ,
ਹੇ ਠਾਕੁਰ ਹਾਂ ਦਾਸਰੋ,
ਨਿਰਗੁਣ ਗੁਣ ਨਹੀਂ ਕੋਈ,
ਨਾਨਕ ਦੀਜਾ ਨਾਮ ਦਾਨ,
ਕੋਈ
ਕਿਆ ਪਰੋ
ਆਏ ਪ੍ਰਭ ਸ਼ਰਣਾਗਤੀ
ਕਿਰਪਾ ਨਿਧ ਦਿਆਲ
ਏਕ ਅੱਖਰ ਹਰ ਮਨ ਬਸਤ
ਨਾਨਕ ਤਿਨਿਆਲ
ਵਾਹਿਗੁਰੂ ਨਾਮ ਜਹਾਜ ਹੈ
ਚੜੇ ਸੋ ਤੇਰੇ ਪਾਰ
ਜੋ ਸ਼ਰਧਾ ਕਰ ਸੇਵੰਦੇ
ਗੁਰ ਪਾਰੀ ਉਤਾਰਨ
ਵਾਹਿਗੁਰੂ ਨਾਮ ਜਹਾਜ ਹੈ
ਚੜੇ ਸੋ ਤੇਰੇ ਪਾਰ
ਜੋ ਸ਼ਰਧਾ ਕਰ ਸੇਵੰਦੇ
ਗੁਰ ਪਾਰੀ ਉਤਾਰਨ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।